पुन कर्म पे करना इन्ना वड्डा दुख मैनू क्यों लग गया, मनुख हैरान हो जाता। दरअसल बोए हुए बीज ते फल विच अंतराल बड़ा है, अंतरा बड़ा है। बंदा भुल जांदा है मैं बोया की सी, भुल जांदा है। ते फल जद सामने आंदा है, फल की है? दुख ते सुख, दुख ते सुख नूं फल आख्या गया और कुछ नहीं। जिंदगी दे वृक्ष दे उते दुख दे फल अगर दिखाई देन तो स्पष्ट है कुछ बीज इस ढंग दा बोया गया। जीवन दे वृक्ष दे उते अगर कोई सुख ते आनंद दे फल दिखाई देन तो समझ लेना बिना बीज तो नहीं है, बिना संस्कारा तो नहीं है, बिना कर्मा तो नहीं है। सारी दुनिया दी मनुखी जिंदगी देखी है, औके ते दुखा दी, कहना ही पैंदा है कुछ गलत बीज बोए गए और बोए जा रहे हैं। लेकिन बंदा गिला करता है गुरुद्वारे जा रहे हैं, भजन कर रहे हैं, दान पुन कर रहे हैं, मेनू दुख क्यों? बोया होया बीज ते फल विच अंतराल बड़ा है, भुल जांदा है बंदा मैं कदों कुछ बीज केड़ा बोया सी, कदों बोया सी, नहीं चेता रहिंदा। ते फल जद सामने आंदा है ते बीज बोए दे नाल संबंध टुट गया है, भुल गया है, तो उस फल नू कबूल करन तो बंदा इनकारी होंदा, मैनू दुख क्यों? किंतु दुख खड़ा हो जाता है, किंतु गिला। पर जो सियाणा है, जो सूझवान है, भजन करदिया करदिया जिसनों समझ आ गई है, वो अपने मन नूं समझांदा है लाजमी कोई बीज है, बिना बीज तो कुछ भी नहीं, लाजमी कोई बीज है। कोई बोया है, प्रफुल्लत होया है, फलीभूत होया है, सामने आया है, तो मैं अर्ज करा आनंद एक फल है, दुख एक फल है। दुख सुख नूं फल आख्या जांदा है आम धार्मिक भाषा विच, फल की है? दुख ते सुख। जे ये फल है तो इन्हों का बीज भी कोई होगा, लाजमी होगा, बिना बीज तो कुछ भी नहीं। गुरु रामदास जी महाराज कहते ने पूर्वले बोए हुए बीज अंकुरित हो गए, फलीभूत हो गए, साधु का मिलाप हो गया, गुरु का मिलाप हो गया। पूरब कर्म अंकुर जब प्रगटे तो भेट्यो पुरख रसक बैरागे, मिट्यो अंधेर मिलत हर नानक, जन्म जन्म की सोई जागी। कोई पूर्वला अंकुर, कोई पूर्वला बोया होया बीज फलीभूत हो गया, सत्संग नसीब हो गया, गुरबाणी नसीब हो गई, गुरु का शब्द नसीब हो गया। गुरु का शब्द वास्तव नसीब होना की होंदा है? इधर मनुख शब्द का जाप करे ते मन जुड़ जाए, कोई पूर्वला कर्म नहीं ते गुरु नानक नूं बथेरिया ने वेख्या सी ते कह दईए पूर्वला कर्म, जिहड़े पत्थर गुरु नानक नूं पए मारदे सन उन्हां नूं कह दईए कोई पूर्वला कर्म है, शुभ शुभ उन्हां ने कोई बोया, जो गुरु नानक देव जी महाराज नूं पत्थर पए मारदे ने नहीं, कोई पूर्वला बीज नहीं सी चंगा। वरना जिन्हां दे चंगे सन बीज उह ते नानक नदरी नजर निहाल होए, उह ते सतगुरु दी दृष्टि नाल महान हो गए, पावन हो गए, पवित्र हो गए। पर जिन्हां दे कोई पूर्वले बीज ही नहीं सन, कोल बैठे हुए भी खाली दे खाली रहे। रब्बी निजाम है, रब्बी विधान है कि ए पूर्वला बीज ही अंकुरित होंदा है। ते मैं फिर अर्ज करा पूर्वला जो कल कीता है वह भी पूर्वला है, जो सवेरे कर चुके हैं वह भी पूर्वला है। सवेरे दी पड़ी हुई बाणी, सवेरे दा कीता होया जप हुण रस दे सकदा है शामी, ऐसी गल नहीं है। खास करके धार्मिक बीज ते बहुत छेती अंकुरित होंदे ने। बाबा फरीद ते कहंदे ने अज ही मिलाप हो सकदा है अगर तैनू शुभ कर्म बीजन दी जाच आ जाए। आज मिलावा शेख फरीद काकम गूंजनिया मनो मचिंदनिया। मन नू मछराण वालियां वासनावां नू जे तू रोक पा देवे ते मिलाप अज ही हो सकदा है, ते रोक पै सकदी है प्रार्थना नाल। मैं इतनी अर्ज करा ईसाई ते इस्लाम जो ये कहिंदे ना भी जिन्ने पाप ने हुण उतने पुन करो ते पाप धुलनगे फिर खुदा दा मिलाप होवेगा। ते पाप ते इतने सतगुरु देव जी महाराज कहिंदे ने जेता समुंदर सागर नीर भरिया ते ते औगण हमारे, इन्हां नूं धोंदिया धोंदिया ते करोड़ां जिंदगियां मिट जाणगियां, इस जन्म विच ते कख नहीं बनना, फिर कुछ भी नहीं होना। इन्ने पाप किस तरह तो हुई है, किस तरह गल मिटाई है? प्रार्थना अरदास ਅਰਦਾਸ ਬਹੁਤ ਵੱਡਾ ਕਰਮ ਹੈ। ਇਸ ਵਾਸਤੇ ਗੁਰੂ ਘਰ ਵਿੱਚ ਅਰਦਾਸ ਲਾਜ਼ਮੀ। ਪੁਰਖਾਂ ਤੋਂ ਪੰਜ ਬਾਣੀਆਂ ਦਾ ਪਾਠ ਕਰ, ਸਵੇਰੇ ਅਰਦਾਸ ਕਰ। ਦੀਵਾਨ ਦੀ ਸਮਾਪਤੀ ਅਰਦਾਸ ਦੇ ਨਾਲ ਹੈ, ਵੀ ਤੂੰ ਪੜ੍ਹਿਆ, ਸੁਣਿਆ, ਗਾਵਿਆ, ਲੇਖੇ ਲੱਗੇ ਅਰਦਾਸ, ਪ੍ਰਾਰਥਨਾ। ਪ੍ਰਾਰਥਨਾ ਨੇੜੇ ਲਿਆਉਂਦੀ। ਹਰ ਕੰਮ ਕਰਨ ਤੋਂ ਪਹਿਲੇ ਤੂੰ ਪ੍ਰਾਰਥਨਾ ਕਰ, ਅਰਦਾਸ ਕਰ। ਅਰਦਾਸ ਨਹੀਂ ਨੇੜੇ ਲੈ ਜਾਣ। ਅਰਦਾਸ ਕਰਮਾਂ ਵਿੱਚੋਂ ਸਿਰਮੌਰ ਕਰਮ ਹੈ, ਤੇ ਅਭਿਆਸੀ ਕਹਿੰਦੇ ਨੇ ਅਰਦਾਸ ਪ੍ਰਾਰਥਨਾ ਹਿਰਦੇ ਦੇ ਜਿਤਨੇ ਗਹਿਰੇ ਤਲ ਵਿੱਚ ਜਾਂਦੀ ਹੈ, ਹੋਰ ਇਤਨਾ ਕੋਈ ਗਹਿਰਾ ਨਹੀਂ ਜਾਂਦਾ। ਇਤਨੇ ਔਗਣ ਗਹਿਰੇ ਨਹੀਂ ਨੇ ਜਿਤਨੀ ਪ੍ਰਾਰਥਨਾ ਗਹਿਰੀ ਹੈ। ਅਗਰ ਦਿਲੋਂ ਹੋਵੇ ਉਹ ਵਿਅਰਥ ਨਹੀਂ ਜਾਂਦੀ। ਜਿਸ ਦਿਨ ਦਿਲ ਦੀ ਗਹਿਰਾਈ ਚੋਂ ਪ੍ਰਾਰਥਨਾ ਨਿਕਲਦੀ ਹੈ, ਅਰਦਾਸ ਨਿਕਲਦੀ ਹੈ, ਫਿਰ ਮੈਂ ਕਰਨੀ ਉਹ ਅਰਦਾਸ ਸਾਰੇ ਔਗਣਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦੀ ਹੈ, ਔਰ ਮਿਲਾਪ ਹੋ ਜਾਂਦਾ ਹੈ ਪਰਿਪੂਰਨ ਪਰਮਾਤਮਾ ਦਾ, ਅਕਾਲ ਪੁਰਖ ਦਾ। ਸਾਹਿਬ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਕੋਈ ਪੂਰਬਲੇ ਬੀਜ ਅੰਕੁਰਿਤ ਹੋਏ, ਸਾਧੂ ਦਾ ਮਿਲਾਪ ਹੋਇਆ, ਹਰੀ ਦੀ ਲਿਵ ਦੀ ਪ੍ਰਾਪਤੀ ਹੋਈ, ਤੇ ਮਨ ਦੇ ਚ ਪਰਮਾਤਮਾ ਵਸ ਗਿਆ, ਮਨ ਹਰ ਲਿਓ ਲਲ ਮੰਡਾ ਹੈ, ਹਰੀ ਦੀ ਲਿਓ ਮਨ ਵਿੱਚ ਵਸ ਗਈ। ਔਰ ਇਸ ਤਰੀਕੇ ਨਾਲ ਜਿਹੜਾ ਕਾਮ ਤੇ ਕ੍ਰੋਧ ਨਾਲ ਨਗਰ ਭਰਿਆ ਹੋਇਆ ਸੀ, ਉਹਨੂੰ ਖੰਡ ਖੰਡ ਕਰ ਦਿੱਤਾ, ਉਹਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਦਾ ਜੋ ਗੁਰੂ ਹੈ, ਇਸ ਤਰ੍ਹਾਂ ਦਾ ਜੋ ਗੁਰੂ ਦੀ ਮਹਾਨਤਾ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜੁਲੀ ਕਹਿੰਦੇ ਨੇ ਹੱਥ ਜੋੜਨ ਨੂੰ, ਇੰਜ ਇੰਜ ਨਮਸਕਾਰ ਕਰਨਾ, ਇਹ ਅੰਜੁਲੀ ਹੈ। ਤੇ ਡੰਡੋਤ ਡੰਡੇ ਦੀ ਤਰ੍ਹਾਂ ਲੰਬਾ ਪੈ ਜਾਣਾ। ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇੰਜ ਹੱਥ ਜੋੜ ਕੇ ਸਿਰ ਝੁਕਾਉਣਾ, ਇਹ ਅੰਜੁਲੀ ਗੁਰੂ ਦੇ ਅੱਗੋਂ ਕਰਨੀ ਬਹੁਤ ਵੱਡਾ ਪੁੰਨ, ਬਹੁਤ ਵੱਡਾ ਪੁੰਨ। ਕਰ ਡੰਡੋਤ ਪੁੰਨ ਵੱਡਾ ਹੈ, ਤੇ ਡੰਡੇ ਦੀ ਤਰ੍ਹਾਂ ਲੰਬਾ ਪੈ ਜਾ, ਮੱਥਾ ਟੇਕ, ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ, ਮਹਾਨ ਪੁੰਨ ਹੈ। ਕਹਿੰਦੇ ਨੇ ਮਨੁੱਖ ਦਾ ਸਿਰ ਆਖਿਰ ਤਰ੍ਹਾਂ ਤਰ੍ਹਾਂ ਦੇ ਫਿਤੂਰ ਨਾਲ ਭਰਿਆ ਹੋਇਆ, ਬਹੁਤ ਬੋਝਲ ਹੈ। ਹੁਣ ਕੋਈ ਸਿਰ ਦਾ ਭਾਰ ਉਤਾਰੇ, ਕੌਣ ਉਤਾਰੇਗਾ? ਜਿਹਦੇ ਕੋਲ ਤੁਸੀਂ ਜਾਓ ਤੇ ਆਖੋ ਇਹ ਕੋਈ ਥੋੜਾ ਜਿਹਾ ਸਿਰ ਦਾ ਬੋਝ ਹਟਾ ਦੇਵੇ, ਹਟਾਉਂਦਾ ਨਹੀਂ, ਉਹ ਤੇ ਵਧਾ ਛੱਡਦਾ ਹੈ। ਤੁਸੀਂ ਸਾਰੀ ਦੁਨੀਆਂ ਵਿੱਚ ਭਰਮਣ ਕਰਕੇ ਵੇਖ ਲਓ, ਤੁਸੀਂ ਆਪਣਾ ਇੱਕ ਦੁੱਖ ਅਗਲੇ ਨੂੰ ਸੁਣਾਓ, ਬਈ ਚਲੋ ਸਿਰ ਦਾ ਬੋਝ ਥੋੜਾ ਹੌਲਾ ਹੋਵੇ, ਉਹਨੇ ਚਾਰ ਸੁਣਾ ਕੇ ਤੁਹਾਡਾ ਬੋਝ ਹੋਰ ਵਧਾ ਦੇਣਾ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਕਿਸ ਪੇ ਖੋਲੋ ਗੰਠੜੀ ਦੁਖੀ ਭਰ ਆਇਆ। ਇਹ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲੀਏ? ਇੱਕ ਦੁੱਖ ਦਾ ਜ਼ਿਕਰ ਕਰਦੇ ਆ, ਅਗਲਾ ਚਾਰ ਸੁਣਾ ਕੇ ਬੋਝ ਹੋਰ ਵਧਾ ਦਿੰਦਾ। ਨਹੀਂ ਤੇ ਤਜਰਬਾ ਕਰਕੇ ਵੇਖ ਲਓ, ਕਿਸੇ ਨਾਲ ਗੱਲ ਕਰਕੇ ਤੇ ਵੇਖ ਲਓ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾਨਕ ਸਿਉ ਕੋਇ। ਇਹ ਗੱਲ ਵੱਖਰੀ ਹੈ ਕਿ ਬੰਦਾ ਭੁਲੇਖੇ ਕਰਕੇ ਸਮਝ ਲੈਂਦਾ ਦੁਖੀ ਮੈਂ ਆ, ਸਾਰਾ ਜਗਤ ਸੁਖੀ ਹੈ, ਇਹ ਮੁਗਾਲਤਾ ਹੈ। ਬਾਬਾ ਫਰੀਦ ਕਹਿੰਦੇ ਨੇ ਮੁਗਾਲਤਾ ਮੈਨੂੰ ਵੀ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੈਨੂੰ ਮੁਗਾਲਤਾ ਸੀ, ਬਾਬਾ ਫਰੀਦ ਕਹਿੰਦੇ ਨੇ, ਜਦ ਮੈਂ ਨਿਵਾਣ ਵਿੱਚ ਖੜਾ ਸੀ, ਬਈ ਦੁਖੀ ਮੈਂ ਆ, ਦੂਜੇ ਤੇ ਦਿਖਾਈ ਨਹੀਂ ਦਿੰਦੇ ਸਨ ਕਿਉਂਕਿ ਮੈਂ ਨਿਵਾਣ ਵਿੱਚ ਖੜਾ ਸੀ, ਪਰ ਹੁਣ ਜਦ ਮੈਂ ਗਿਆਨ ਦੀ ਸਿਖਰਤਾ ਤੇ ਪਹੁੰਚਿਆ, ਸੂਝ ਸਮਝ ਦੀ ਸਿਖਰਤਾ ਤੇ ਪਹੁੰਚਿਆ, ਤੇ ਇਹ ਦਿਖਾਈ ਦੇ ਰਿਹਾ ਘਰ ਘਰ ਵਿੱਚ ਦੁੱਖਾਂ ਦੀ ਅੱਗ ਪਈ ਬਲਦੀ। ਮੇਰਾ ਮੈਂ ਦੁਖੀ ਥੋੜੀ ਸੀ, ਸਾਰਾ ਜਗਤ ਸੀ, ਸਾਰਾ ਸੰਸਾਰ ਸੀ। ਭੁਲੇਖਾ ਹੋ ਜਾਂਦਾ ਮੈਂ ਦੁਖੀ ਹਾਂ, ਫਲਾਣਾ ਸੁਖੀ ਹੈ, ਫਲਾਣਾ ਸੁਖੀ ਹੈ, ਕੋਈ ਵੀ ਸੁਖੀ ਨਹੀਂ। ਤੈਨੂੰ ਮੁਗਾਲਤਾ ਹੈ, ਤੂੰ ਆਪਣੇ ਇੱਕ ਦੁੱਖ ਦੀ ਗੱਲ ਅਗਲੇ ਦੇ ਕੋਲ ਕਰਕੇ ਵੇਖ, ਅਗਲਾ ਚਾਰ ਦੁੱਖ ਤੈਨੂੰ ਸੁਣਾਏਗਾ, ਅਗਲੇ ਨੇ 10 ਸੁਣਾ ਦੇਣੇ ਨੇ। ਤੋ ਇਹ ਦੁੱਖਾਂ ਦੇ ਨਾਲ, ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਦੇ ਨਾਲ ਸਿਰ ਬੋਝਲ ਹੈ। ਤੇ ਸਿਰ ਦੀ ਪੰਡ ਕਿਵੇਂ ਲਵੇ? ਜਿਵੇਂ ਸਿਰ ਦੇ ਉੱਤੇ ਕੁਝ ਬੋਝ ਹੋਵੇ ਤੇ ਇੰਜ ਝੁਕੇ ਤੇ ਪੰਡ ਤੇ ਥੱਲੇ ਜਾ ਪਏਗੀ ਨਾ। ਕਹਿੰਦੇ ਜਿਤਨਾ ਗੁਬਾਰ ਸਿਰ ਦੇ ਚ ਆਉਂਦਾ ਹੈ, ਸਿਰ ਦੇ ਝੁਕਾਉਣ ਦੇ ਨਾਲ ਗੁਬਾਰ ਲੈ ਜਾਂਦਾ ਹੈ। ਇਸ ਵਾਸਤੇ ਗੁਰੂ ਘਰ ਵਿੱਚ ਮੱਥਾ ਟੇਕਣ ਦੀ ਬਹੁਤ ਵੱਡੀ ਮਹਾਨਤਾ ਹੈ। ਇਹ ਗੱਲ ਵੱਖਰੀ ਹੈ ਕਿ ਸਜਦਾ ਕਰਨਾ ਸਾਰੇ ਧਰਮਾਂ ਵਿੱਚ ਮਹਾਨ ਹੈ, ਅੰਗ ਹੈ, ਧਰਮ ਦਾ ਇੱਕ ਅੰਗ ਹੈ ਸਜਦਾ ਕਰਨਾ, ਝੁਕਣਾ, ਮੱਥਾ ਟੇਕਣਾ। اسلام دے اجتے بار بار نماز پڑھ دیاں سر جھکائی جانا ہے، جھکائی جانا ہے، جھکائی جانا ہے. گرو گھر وچ بیٹھنا ہے گرو دے کول، پر بیٹھن تو پہلے سر جھکانا ہے کہ جب تو جان لگے ہیں تو ہن سر جھکا. آخر تارکک پوچھ سکتا ہے اس طرح میں کیوں کراں، یقین جانو دلوں شردھا نال بھاونا نال جد کوئی سر جھکاندا ہے سر دا بوجھ لے جاندا ہے. فکر، چنتا، دکھ، سنتاپ، طرح طرح دیاں واشناواں دیاں پنڈا جو سر تے پئیاں نے جھکدیاں بوجھ لے جاندا ہے. ایہدا ایک منوگیانک تتھ یہ ہے کہ سر بوجھل ہے، بہت بھاری ہے. یہ جھکنا چاہندا ہے، لازمی جھکنا چاہندا ہے. اندر منک دے ہنکار ہے، وہ اینو کہندا ہے نہ جھک، رہن دے نہ جھک. پر بوجھ بڑا ہے، بڑا بھاری بوجھ ہے. سڑے دیش دی ایک پرتھا سی کہ ہر اپنے تو وڈے دے اگوں جھکی جا، اپنے تو چھوٹے دے اگوں جھکے گا بوجھ ودے گا. اگر سنتوکھی لوبھی دے اگوں جھکے گا تو کما کرنی ہوتا بوجھ ودے گا، گٹے گا نہیں. اگر شانتمئی بندہ کرودھی دے اگوں جھکے گا کرودھ ودے گا. اج کل دے سادھواں نوں متھا ٹیک کے ٹیکدے ہوئے بندے دا کرودھ ود رہا ہے، لوبھ ود رہا ہے، کیونکہ کرودھیاں نوں پیا متھا ٹیکدا ہے، لوبھیاں نوں پیا متھا ٹیکدا ہے، واشناں وچ گرسیاں نوں پیا متھا ٹیکدا ہے. وہ تیرے سر دا بوجھ کی خاک لان گے، وہ اپنی ہور پنڈ سر تے رکھ دیندے نے، بندہ ہور بوجھل ہو جاندا ہے. گرو دے اگوں متھا ٹیک، ایسے گرو دے اگوں جو تیری پنڈ تیرا بوجھ اتار دے گے، لا دے گے. اور میں پھر عرض کراں، متھا ٹیکنا ہی علاج ہے اور کوئی علاج نہیں. عام تارکک نوجوان کہہ دین گے لے یہ کی ہے، کہ کئی شرم دے مارے انج بھی بیٹھ جاندے نے، متھا نہیں ٹیک رہے، بھئی یہ کی کریا ہے. کما کرنی بہت وڈی کریا ہے، عبادت دا پہلا حصہ ہے، عبادت دا مول انگ ہے، عبادت دا آدھار ہے متھا ٹیکنا. کہ معمولی پن نہیں، گرو رام داس جی مہاراج فرمان کر رہے نے، کر سادھو انجلی پن وڈا ہے، کر ڈنڈوت پن وڈا ہے. یہ تو ہن امرتمئی واک نے، کوئی کوی دی کلپنا نہیں ہے، کوئی شاعرانہ تخیل نہیں ہے، سدگر دیو جی مہاراج دے امرتمئی واک، برہم گیان دے اے مہان سو میں اے امرتمئی بچن. جد بندہ دلوں سر جھکاندا ہے سر دا فطور لے جاندا ہے، غرور لے جاندا ہے، پنڈ لے جاندی ہے. چنتا تے فکر دی جڑی پوٹلی سر دے اتے پئی ہے لے جاندی ہے. متھا ٹیکن دا اتنا وڈا مہاتم ہے. صاحب اس واسطے کہندے نے اے معمولی پن نہیں ہے، بہت وڈا پن ہے. کر سادھو انجلی پن وڈا ہے، انجلی اینج ہاتھ جوڑ کے اینج متھا ٹیکن انجلی، تے پھر جھک کے مستک نو زمین تے ہی رکھ دینا. اس طرح جھکدیاں بوجھ لیندا ہے، جھکدیاں دکھ مٹدا ہے، جھکدیاں واشنا دی پنڈ لیندی ہے، جھکدیاں ترشنا مٹدی ہے، جھکدیاں کرودھ مٹدا ہے، جھکدیاں ہنکار مٹدا ہے. مہاراج اس واسطے اس نو بہت وڈا پن کہہ رہے نے، معمولی پن نہیں. کر سادھو انجلی پن وڈا ہے، کر ڈنڈوت پن وڈا ہے. ساکت ہر رس ساد نہ جانیا، تن انتر ہوں میں کنڈا ہے. ساکت شکتی دا اپاسک، سنسار دا اپاسک، پرماتما دا نہیں. مہاراج کہندے نے اونے گرو دی مہما نو نہیں جانیا، اونے سادھو دی مہما نو نہیں جانیا، اونے پورن پرک دی مہما نو نہیں جانیا. اندر اہنکار ہے، بہت وڈا کنڈا، جھکدا نہیں، متھا نہیں ٹیکدا، غرور تکبر. جی متھا ٹیکدا بھی ہے تا ایک رسم میں پھر عرض کراں، متھا ٹیکنا ہے کہ جد سر پیا ہے تو اندر غرور نہ ہوئے، جد سر جھکایا ہے تا قبول کر میں ہن اپنے آپ نو ایتھے جھکا رہا پورن طور تے، اپنے آپ نو. جیسے بندہ جھکاندا ہے سارے پاپ دوکھ مٹدے نے، جھکدے ہی ہردا شدھ ہوندا ہے، جھکدے ہی من نرمل ہوندا ہے. پر اہنکار بندے نو اکڑا دیندا ہے، ਇਸ ਤਰ੍ਹਾਂ ਦਾ ਬੰਦਾ ਝੁਕਦਾ ਵੀ ਹੈ ਤੇ ਅੰਦਰੋਂ ਨਹੀਂ ਝੁਕਦਾ, ਜਦਕਿ ਸਤਿਗੁਰੂ ਕਹਿੰਦੇ ਨੇ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਧੇ ਜਾਵੇ। ਹਿਰਦੇ ਨਾਲ ਅਗਰ ਬੰਦਾ ਝੁਕ ਰਿਹਾ ਹੈ ਤਾਂ ਝੁਕਣਾ ਸਿਮਰਨ ਹੈ, ਹਿਰਦੇ ਨਾਲ ਬੰਦਾ ਬਾਣੀ ਪੜ੍ਹ ਰਿਹਾ ਹੈ ਇਹ ਸਿਮਰਨ ਹੈ, ਹਿਰਦਾ ਜੁੜਿਆ ਹੋਇਆ ਹੈ ਸੇਵਾ ਦੇ ਚ ਸੇਵਾ ਸਿਮਰਨ ਬਣ ਜਾਂਦੀ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ, ਹਰੀ ਦੀ ਟਹਿਲ ਕਰ ਹਰੀ ਦੀ ਸੇਵਾ ਕਰ, ਕੀ ਸੇਵਾ ਹੈ ਜਪੀਏ ਪ੍ਰਭ ਕਾ ਨਾਮ। ਸੇਵਾ ਕਰਦਿਆਂ ਕਰਦਿਆਂ ਹਿਰਦਾ ਇਤਨਾ ਜੁੜ ਜਾਏ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਬਸ ਗੱਲ ਬਣ ਗਈ, ਹਿਰਦੇ ਦੀ ਸ਼ੁੱਧਤਾ ਹੋ ਗਈ। ਤਾਂ ਸਾਹਿਬ ਇੱਥੇ ਫਰਮਾਨ ਪਏ ਕਰਦੇ ਨੇ ਕਿ ਜਿਹੜਾ ਵਾਸਤਵਿਕ ਸਾਖਤ ਹੈ ਸੰਸਾਰੀ ਪੁਰਸ਼ ਹੈ ਉਹ ਝੁਕਣਾ ਨਹੀਂ ਜਾਣਦਾ। ਜਦਕਿ ਮੂਲ ਗੱਲ ਇਸ ਵਾਕ ਦੇ ਸਤਿਗੁਰੂ ਕਹਿ ਰਹੇ ਨੇ ਕਿ ਝੁਕਣਾ ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ, ਪਰ ਸਾਖਤ ਨਹੀਂ ਝੁਕਦਾ, ਹੰਕਾਰੀ ਨਹੀਂ ਝੁਕਦਾ, ਜਾਂ ਉਸਦਾ ਝੁਕਣਾ ਇੱਕ ਰਸਮ ਆਉਂਦਾ ਹੈ ਅੰਦਰੋਂ ਨਹੀਂ ਝੁਕਦਾ, ਉਸਦਾ ਮਨ ਨਹੀਂ ਝੁਕਦਾ। ਸਾਖਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਹਉਮੈ ਨੂੰ ਅਹੰਕਾਰ ਨੂੰ ਸਤਿਗੁਰ ਨੇ ਚੁਭੇ ਹੋਏ ਕੰਡੇ ਨਾਲ ਤਸ਼ਬੀਹ ਦਿੱਤੀ, ਉਸ ਕੰਡੇ ਨਾਲ ਜਿਹੜਾ ਚੁਭ ਗਿਆ ਪੈਰਾਂ ਦੇ ਚੁਭ ਗਿਆ, ਇੱਕ ਤੇ ਉਹ ਕੰਡਾ ਜੋ ਬਾਹਰ ਪਿਆ ਜਾਂ ਚੁਭ ਕੇ ਇੱਕ ਪਾਸੇ ਹੋ ਗਿਆ, ਕੰਡਾ ਉਹ ਜੋ ਅੰਦਰ ਪਿਆ ਉਹ ਤੇ ਬੜੀ ਪੀੜਾ ਕਰੇਗਾ, ਬੜਾ ਦੁਖੀ ਕਰੇਗਾ, ਕਿਉਂਕਿ ਕੰਡਾ ਅੰਦਰ ਹੈ। ਤਾਂ ਅਹੰਕਾਰ ਦਾ ਕੰਡਾ ਜਿਸ ਦੇ ਅੰਦਰ ਆਉਂਦਾ ਹੈ ਉਹ ਉੱਠਦਿਆਂ ਬੈਠਦਿਆਂ ਪੀੜਤ ਹੀ ਹੁੰਦਾ, ਦੁਖੀ ਹੁੰਦਾ, ਆਪਣੇ ਅਹੰਕਾਰ ਕਰਕੇ ਬੇਜ਼ਾਰ ਹੁੰਦਾ, ਪਰੇਸ਼ਾਨ ਹੁੰਦਾ। ਔਰ ਇਹ ਜਿਹੜਾ ਕਹਿ ਦਿੱਤਾ ਹੈ ਅੰਦਰ ਕੰਡਾ ਚੁਭਿਆ ਹੋਇਆ ਦਿਖਾਈ ਤੇ ਦਿੰਦਾ ਨਹੀਂ, ਤਾਂ ਬਾਹਰੋਂ ਤੇ ਅਹੰਕਾਰ ਕਿੱਥੇ ਦਿਖਾਈ ਦੇਵੇਗਾ, ਵੀ ਬੈਠਾ ਹੈ ਗੁਰਦੁਆਰੇ, ਦਾਨ ਕਰ ਰਿਹਾ, ਪੁੰਨ ਕਰ ਰਿਹਾ, ਸਿਮਰਨ ਕਰ ਰਿਹਾ, ਬਾਣੀ ਪੜ ਰਿਹਾ। ਪਰ ਸਾਹਿਬ ਕਹਿੰਦੇ ਨਹੀਂ, ਅੰਦਰੋਂ ਇਹ ਸੰਸਾਰੀ ਉਪਾਸ਼ਕ ਹੈ, ਕੰਡਾ ਅੰਦਰ ਪਿਆ, ਚੁਭਿਆ ਹੋਇਆ ਅੰਡਾ ਕੰਡਾ ਜਿਹੜਾ ਹੈ ਪੈਰ ਵਿੱਚ ਦਿਖਾਈ ਨਹੀਂ ਦਿੰਦਾ, ਹੰਕਾਰ ਨਹੀਂ ਦਿਖਾਈ ਦਿੰਦਾ। ਔਰ ਜਿਹੜੇ ਜਿਹੜੇ ਉਹ ਕਰਮ ਕਰਦਾ ਧਾਰਮਿਕ ਤਿਉਂ ਤਿਉਂ ਦੁਖੀ ਹੁੰਦਾ, ਕਿਉਂਕਿ ਉਸਦੇ ਕਰਮ ਸਾਰੇ ਦਿਖਾਵੇ ਦੇ, ਅੰਦਰ ਹੰਕਾਰ ਹੈ, ਅੰਦਰ ਹੋਮੇ ਹੈ। ਜਿਤਨੇ ਵੀ ਉਹ ਕਰਮ ਕਰਨਾ ਚਾਹੁੰਦਾ ਹੈ ਉਹਦੇ ਨਾਲ ਆਪਣੀ ਹੋਮੇ ਨੂੰ ਹੀ ਵਧਾਉਣਾ ਚਾਹੁੰਦਾ, ਆਪਣੀ ਪੂਜਾ ਵਧਾਉਣਾ ਚਾਹੁੰਦਾ, ਆਪਣੇ ਨੂੰ ਪ੍ਰਤਿਸ਼ਠਿਤ ਕਰਨਾ ਚਾਹੁੰਦਾ ਸੇਵਾ ਕਰਕੇ ਸਿਮਰਨ ਕਰਕੇ। ਇਹ ਨਹੀਂ ਕਿ ਪ੍ਰਮਾਤਮਾ ਪ੍ਰਤਿਸ਼ਠਿਤ ਹੈ, ਇਹ ਨਹੀਂ ਕਿ ਪ੍ਰਮਾਤਮਾ ਵੱਡਾ ਹੈ, ਬਲਕਿ ਸੇਵਾ ਕਰਕੇ ਮੈਂ ਵੱਡਾ, ਸਿਮਰਨ ਕਰਕੇ ਮੈਂ ਵੱਡਾ, ਤੇ ਸਿਮਰਨ ਸਿਮਰਨ ਨਹੀਂ ਆਉਂਦਾ। ਫਿਰ ਇਹਦੇ ਅੰਦਰ ਜਿਹੜਾ ਕੰਡਾ ਹੈ ਚੁਭਿਆ ਹੋਇਆ ਉਹ ਜਿਉਂ ਜਿਉਂ ਚੱਲਦਾ ਹੈ ਹੋਰ ਦੁਖੀ ਹੁੰਦਾ ਹੈ, ਭਾਵ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ ਹੋਰ ਦੁਖੀ ਹੁੰਦਾ, ਦਿਖਾਵੇ ਮਾਤਰ ਮਨ ਕਰਕੇ ਨਹੀਂ ਕਰਦਾ, ਦਿਖਾਵੇ ਮਾਤਰ ਕਰਦਾ ਹੈ। ਤੇ ਅੰਦਰ ਰਹਿੰਦਾ ਉਸਦੇ ਕਿ ਅਹੰਕਾਰ। ਸਾਹਿਬ ਕਹਿੰਦੇ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ। ਮੈਂ ਅਰਜ਼ ਫਿਰ ਕਰਦੇ ਹਾਂ ਕਿ ਚੁਭਿਆ ਹੋਇਆ ਅੰਦਰ ਖੁਭਿਆ ਹੋਇਆ ਜਿਹੜਾ ਕੰਡਾ ਹੈ ਦਿਖਾਈ ਨਹੀਂ ਦਿੰਦਾ, ਸੂਕਸ਼ਮ ਅਹੰਕਾਰ ਨਹੀਂ ਦਿਖਾਈ ਦੇਵੇਗਾ, ਅਸਥੂਲ ਤੇ ਦਿਖਾਈ ਦੇ ਜਾਵੇਗਾ, ਬਾਹਰੋਂ ਖੂਨ ਵਗ ਰਿਹਾ ਹੋਵੇ, ਕੰਡਾ ਬਾਹਰ ਨਿਕਲਿਆ ਹੋਵੇ ਤੇ ਦਿਖਾਈ ਦੇ ਜਾਂਦਾ। ਇੱਕ ਮੂੰਹ ਹੀ ਬੰਦਾ ਆਖੀ ਜਾਏ ਮੈਂ ਬੜਾ ਦਾਨੀ, ਮੈਂ ਬੜਾ ਗਿਆਨੀ, ਮੈਂ ਬਹੁਤ ਵੱਡਾ ਭਗਤ, ਮੈਂ ਤੇ ਬ੍ਰਹਮ ਗਿਆਨੀ, ਇਹ ਤੇ ਕੰਡਾ ਬਾਹਰ ਦਿਖਾਈ ਦਿੰਦਾ ਪਿਆ, ਖੂਨ ਰਿਸਦਾ ਪਿਆ। ਪਰ ਇੱਕ ਬੰਦਾ ਕਹਿੰਦਾ ਤੇ ਬਿਲਕੁਲ ਨਹੀਂ ਪਿਆ, ਆਖਦਾ ਨਹੀਂ ਹੈ ਕਿ ਮੈਂ ਬਹੁਤ ਵੱਡੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਐਸਾ ਆਖਦਾ ਨਹੀਂ, ਲੇਕਿਨ ਅੰਦਰ ਕੰਡਾ ਚੁਭਿਆ ਹੋਇਆ, ਅੰਦਰ ਕੰਡਾ ਹੈ, ਲੋਕੀ ਅੱਖ ਅੰਦਰ ਕੰਡਾ ਹੈ ਕਿ ਵਾਕਈ ਮੈਂ ਹਾਂ। ਮੈਨੂੰ ਇੱਕ ਨਿੱਕੀ ਜਿਹੀ ਗਾਥਾ ਚੇਤੇ ਆਈ, ਕਹਿ ਕੇ ਮੈਂ ਸਮਾਪਤੀ ਕਰਾਂ। ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ। ਪੰਚਦਸ਼ੀ ਤੇ ਦਸ ਦਸ਼ੀਆਂ ਸਨਾਤਨ ਮਤ ਦੀਆਂ ਦੋ ਕਿਤਾਬਾਂ ਨੇ ਧਾਰਮਿਕ, ਜਿਹਦੇ ਚ ਕਹਾਣੀਆਂ ਹੀ ਕਹਾਣੀਆਂ ਨੇ, ਸਿਰਫ ਕਹਾਣੀਆਂ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਕਲਪਨਿਕ, ਸ਼ੇਰ ਨੂੰ ਕੁੱਤੇ ਨਾਲ ਬੁਲਾਇਆ ਜਾ ਰਿਹਾ ਹੈ, ਕੁੱਤਾ ਗਊ ਨਾਲ ਗੱਲ ਪਿਆ ਕਰਦਾ ਹੈ, ਗਊ ਖੋਤੇ ਨਾਲ ਗੱਲ ਪਈ ਕਰਦੀ, ਇਸ ਤਰ੍ਹਾਂ ਦੀਆਂ ਕਹਾਣੀਆਂ ਉਹਦੇ ਚ। ਲੇਕਿਨ ਦੋਵੇਂ ਗ੍ਰੰਥ ਧਾਰਮਿਕ ਗ੍ਰੰਥ ਨੇ ਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਦਿਆ ਨਿਰਮਲਿਆਂ ਤੇ ਉਦਾਸੀਆਂ ਦੇ ਕੋਲ ਪੜ੍ਹਾਈ ਜਾਂਦੀ ਸੀ ਪੁਰਾਣੀਆਂ ਟਕਸਾਲਾਂ ਵਿੱਚ, ਤੇ ਪੰਚਦਸ਼ੀ ਦਸ ਦਸ਼ੀ ਪੜ੍ਹਾਈ ਜਾਂਦੀ ਸੀ ਪਹਿਲੇ, ਤਾਂ ਕਿ ਬੰਦੇ ਨੂੰ ਸਮਝਣ ਤੇ ਸਮਝਾਉਣ ਦਾ ਢੰਗ ਆ ਜਾਏ। ਕਹਾਣੀਆਂ ਦੇ ਰਾਹੀਂ ਉਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ। ਨਾ ਕੌਵੇ ਬਿੱਲੀਆਂ ਨਾਲ ਗੱਲ ਕਰਦੇ ਨੇ ਤੇ ਨਾ ਹੀ ਜੋ ਹੈ ਬਿੱਲੀ ਸ਼ੇਰ ਨਾਲ ਗੱਲ ਕਰਦੀ ਹੈ, ਪਰ ਇਸ ਤਰ੍ਹਾਂ ਦੀਆਂ ਉੱਥੇ ਕਹਾਣੀਆਂ ਨੇ। ਉਸ ਪੰਜ ਦਸ਼ਹਿਰੇ ਚ ਇੱਕ ਕਹਾਣੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ, ਬੜੀ ਕੀਮਤੀ। ਬਈ ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ। ਕੁਦਰਤੀ ਗੱਲ ਹੈ, ਸਾਧੂ ਨੇ ਸਾਧੂ ਨੂੰ ਮਿਲਣਾ ਸੀ ਤੇ ਸਾਧੂ ਨੇ ਆਪਣੀ ਮਨ ਵਿਥਿਆ ਸਾਧੂ ਦੇ ਅੱਗੋਂ ਹੀ ਰੱਖਣੀ ਸੀ। ਲੰਬੀ ਮੁਸਾਫਰਤ ਪੈਦਲ ਚੱਲ ਕੇ ਆਇਆ ਸਾਧੂ ਆਪਣੇ ਮਿੱਤਰ ਕੋਲ ਪਹੁੰਚਿਆ ਤੇ ਮਿੱਤਰ ਨੇ ਸਵਾਗਤ ਕੀਤਾ, ਬਿਠਾਇਆ ਸਨਮਾਨ ਦੇ ਨਾਲ। ਤੇ ਜਿਸ ਸਾਧੂ ਮਿੱਤਰ ਨੂੰ ਮਿਲਣ ਵਾਸਤੇ ਆਇਆ ਹੈ, ਇਹ ਗੋਸ਼ਾ ਤਨਹਾਈ ਜੰਗਲ ਦੇ ਜੋਗੀ ਬਣਾ ਕੇ ਬੈਠਾ ਹੋਇਆ ਸੀ। ਕਿਸੇ ਰਾਜੇ ਨੇ ਆਪਣੇ ਕੀਮਤੀ ਬਸਤਰ ਇਸ ਨੂੰ ਭੇਟ ਕੀਤੇ ਸਨ। ਤੇ ਅੱਜ ਇਹ ਜਿਹੜਾ ਸਾਧੂ ਮਿੱਤਰ ਆਇਆ ਹੈ, ਬਹੁਤ ਲੰਬੀ ਮੁਸਾਫਰਤ ਤੈਅ ਕਰਕੇ ਗਰਦੋ ਗੁਬਾਰ ਇਸ ਦੇ ਤਨ ਦੇ ਉੱਤੇ ਬੜੀ ਸੀ, ਕੱਪੜੇ ਇਸ ਦੇ ਮੈਲੇ ਹੋ ਚੁੱਕੇ ਸਨ। ਉਹ ਰਾਜੇ ਦੀ ਦਿੱਤੀ ਹੋਈ ਜਿਹੜੀ ਪੁਸ਼ਾਕ ਸੀ, ਜਿਹਨੂੰ ਖੁਦ ਨਹੀਂ ਪਹਿਨਣਾ ਚਾਹੁੰਦਾ ਸੀ, ਉਹਨੇ ਮਿੱਤਰ ਨੂੰ ਦੇ ਦਿੱਤੀ। ਆਖਿਆ, ਤੂੰ ਮੂੰਹ ਹੱਥ ਧੋ ਲੈ, ਸਾਫ਼ ਕਰ ਲੈ ਆਪਣਾ ਬਦਨ, ਇਹ ਬਸਤਰ ਪਹਿਨ ਲੈ। ਮੈਂ ਕਿਸੇ ਥਾਂ ਤੇ ਜਾਣਾ, ਜੇ ਤੇਰਾ ਚਿੱਤ ਕਰੇ ਤਾਂ ਜਾ ਸਕਦਾ, ਮੈਂ ਤਿੰਨ ਘਰਾਂ ਦੇ ਵਚਨ ਕੀਤਾ ਹੋਇਆ ਜਾਣਾ, ਨਹੀਂ ਤੇ ਇੱਥੇ ਅਰਮਾਨ ਕਰ ਦੂ, ਬੈਠ। ਉਹ ਸਾਧੂ ਕਹਿਣ ਲੱਗਾ, ਮਿਲਣ ਆਇਆ ਮੈਂ ਤੈਨੂੰ, ਤੇ ਮੈਂ ਇੱਥੇ ਆਰਾਮ ਕਰਾਂ, ਇੱਥੇ ਬੈਠਾ, ਇਹ ਤੇ ਹੋ ਨਹੀਂ ਸਕਦਾ, ਮੈਂ ਨਾਲ ਹੀ ਚੱਲਣਾ। ਤੇ ਉਹ ਸਾਧੂ ਕਹਿਣ ਲੱਗਾ, ਫਿਰ ਤੂੰ ਬਸਤਰ ਪਹਿਨ ਲੈ, ਸਾਫ਼ ਹੋ ਜਾ। ਉਹਨੇ ਮੂੰਹ ਹੱਥ ਧੋ ਲਿਆ। ਉਹ ਕੀਮਤੀ ਪੁਸ਼ਾਕ ਜਿਹੜੀ ਕਿਸੇ ਰਾਜੇ ਨੇ ਭੇਟ ਕੀਤੀ ਸੀ, ਬੜੀ ਕੀਮਤੀ, ਉਹ ਉਸਨੇ ਪਹਿਨ ਲਈ। ਬੜਾ ਸਰੀਰ ਉਸਦਾ ਸੁੰਦਰ ਦਿਖਾਈ ਦੇਵੇ, ਤੇ ਜਿਸਨੇ ਦਿੱਤੀ ਸੀ, ਜਿਸ ਸਾਧੂ ਨੇ ਆਪਣੇ ਮਿੱਤਰ ਨੂੰ ਇਹ ਪੁਸ਼ਾਕ ਦਿੱਤੀ, ਉਹਦੇ ਮਨ ਵਿੱਚ ਪਛਤਾਵਾ ਜਾਗ ਪਿਆ, ਵੀ ਇਹ ਤੇ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਈ ਦਿੰਦਾ, ਚੰਗਾ ਦਿਖਾਈ ਦਿੰਦਾ, ਜਿੱਥੇ ਲੋਕਾਂ ਦੀ ਦ੍ਰਿਸ਼ਟੀ ਇਸ ਤੇ ਪੈ ਗਈ। ਪਰ ਹੁਣ ਮੈਂ ਦੇ ਚੁੱਕਿਆ ਇਸ ਨੂੰ ਕੱਪੜੇ, ਲਵਾਂ ਕਿਸ ਤਰ੍ਹਾਂ, ਵਾਪਸ ਕਿਸ ਤਰ੍ਹਾਂ ਲਵਾਂ। ਪਰ ਅੰਦਰ ਔਖਾ ਹੋ ਗਿਆ, ਨਹੀਂ ਦੇਣੇ ਸਨ, ਕਿਉਂ ਦਿੱਤੇ? ਪਰ ਹੁਣ ਮੰਗ ਵੀ ਨਹੀਂ ਸਕਿਆ, ਚਲੇ। ਤੇ ਹੁਣ ਰਸਤੇ ਚ ਹਰ ਇੱਕ ਦੀ ਨਿਗਾਹ ਉਸ ਤੇ ਜਿਸਨੇ ਕੀਮਤੀ ਵਸਤਰ ਪਹਿਨੇ ਹੋਏ, ਤੇ ਦੇਣ ਵਾਲਾ ਮਿੱਤਰ ਬੜਾ ਔਖਾ, ਬਹੁਤ ਔਖਾ। ਇਹ ਤੇ ਭੁੱਲ ਹੋ ਗਈ, ਇਹ ਤੇ ਗਲਤੀ ਹੋ ਗਈ, ਐਸਾ ਕਰਨਾ ਨਹੀਂ ਸੀ। ਹੁਣ ਬਾਹਰੋਂ ਉਹ ਸਾਧੂ ਸਾਧੂ ਦਿਖਾਈ ਦਿੰਦਾ ਸੀ, ਗੋਸ਼ਾ ਤਨਹਾਈ ਚ ਬੈਠਾ ਸੀ, ਸਾਧੂਆਂ ਵਾਲੇ ਉਸਦੇ ਕੱਪੜੇ ਸਨ, ਸਾਰਾ ਦਿਨ ਭਜਨ ਤੇ ਬੰਦਗੀ ਕਰਦਾ ਸੀ, ਪਰ ਹਉਮੈ ਦਾ ਕੰਡਾ ਅੰਦਰ ਸੀ, ਚੁੱਭਦਾ ਸੀ। ਮਿੱਤਰ ਦੀ ਵੀ ਸ਼ਾਨੋ ਸ਼ੌਕਤ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ। ਜਿਸ ਘਰ ਦੇ ਚ ਗਏ ਅੱਜ ਪਹਿਲੇ ਪਹਿਲੇ, ਤੇ ਘਰ ਵਾਲਿਆਂ ਨੇ ਸਭ ਤੋਂ ਪਹਿਲੇ ਇਹ ਹੀ ਪੁੱਛਿਆ, ਸੰਤ ਜੀ ਕਿ ਤੁਹਾਡੇ ਨਾਲ ਕੌਣ ਆਏ? ਤੇ ਹੈਰਾਨ ਹੋਇਆ ਸੰਤ, ਬਈ ਕੋਈ ਦੁਆ ਹੋਰ ਕੋਈ ਗੱਲਬਾਤ ਨਹੀਂ, ਐਸੇ ਦੀ ਗੱਲ ਚੱਲ ਪਈ ਹੈ ਪਹਿਲੇ ਪਹਿਲੇ, ਹੁਣ ਮੈਂ ਇਹਦੀ ਗੱਲ ਕਰਾਂ, ਸ਼ੁਰੂਆਤ ਇਸ ਤੋਂ ਹੀ ਹੋਵੇਗੀ। ਤਾਂ ਖੈਰ ਉਹ ਬੋਲ ਪਿਆ, ਆਖਣ ਲੱਗਾ, ਮੇਰੇ ਮਿੱਤਰ ਨੇ ਬੜੀ ਦੂਰੋਂ ਚੱਲ ਕੇ ਆਏ ਨੇ, ਇਹ ਵੀ ਜਪ ਤਪ ਕਰਦੇ ਨੇ, ਭਜਨ ਕਰਦੇ ਨੇ, ਬਹੁਤ ਵੱਡੀ ਇਹਨਾਂ ਦੀ ਰਿਆਜ਼ਤ ਹੈ, ਬੰਦਗੀ ਹੈ, ਲੇਕਿਨ ਇਹ ਜਿਹੜੇ ਕੱਪੜੇ ਇਹਨਾਂ ਨੇ ਪਾਏ ਹੋਏ ਨਾ, ਇਹ ਮੇਰੇ ਨੇ, ਇਹ ਮੈਂ ਦਿੱਤੇ। ਹੁਣ ਇਸ ਤਰ੍ਹਾਂ ਤੇ ਕੋਈ ਤਾਰਫ ਨਹੀਂ ਨਾ ਕਰਾਂਦਾ, ਪਰ ਕਰਾਇਆ ਉਸਨੇ। ਘਰ ਤੋਂ ਜਿਉਂ ਬਾਹਰ ਨਿਕਲੇ ਤੇ ਉਹ ਮਿੱਤਰ ਰੋਂਦਿਆਂ ਹੋਇਆ ਕਹਿਣ ਲੱਗਾ, ਤੂੰ ਕੱਪੜੇ ਪਵਾ ਕੇ ਮੈਨੂੰ ਨੰਗਾ ਕੀਤਾ, ਇੱਜ਼ਤ ਦੇ ਕੇ ਵੀ ਬੇਇੱਜ਼ਤ ਕੀਤਾ ਜਾ ਸਕਦਾ, ਮਾਣ ਦੇ ਕੇ ਵੀ ਅਪਮਾਨ ਕੀਤਾ ਜਾ ਸਕਦਾ, ਸੁੱਖ ਦੇ ਕੇ ਵੀ ਦੁਖੀ ਕੀਤਾ ਜਾ ਸਕਦਾ, ਅਕਸਰ ਐਸਾ ਹੁੰਦਾ। ਉਹਨੇ ਕਿਹਾ, ਮਿੱਤਰਾ ਤੂੰ ਕੱਪੜੇ ਦੇ ਕੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਕਦੇ ਇਸ ਤਰ੍ਹਾਂ ਦਾ ਤਾਰਫ ਕਰਾਈਦਾ? ਤੂੰ ਹੱਥ ਜੋੜ ਕੇ ਕਹਿਣ ਲੱਗਾ, ਮਿੱਤਰਾ ਗੱਲ ਬੁਰੀ ਨਾ ਮਨਾਈ, ਮੇਰੇ ਮੂੰਹੋਂ ਨਿਕਲ ਗਈ, ਐਵੇਂ ਹੀ ਨਿਕਲ ਗਈ, ਤੇ ਗੁਰੂ ਨਾਨਕ ਦਾ ਫੈਸਲਾ ਐਵੇਂ ਮੂੰਹੋਂ ਨਹੀਂ ਨਿਕਲਦੀ ਗੱਲ, ਜੋ ਜੀ ਹੋਏ ਸੋ ਉਗਵੇ, ਮੌਕਾ ਕਿਹਾ ਵਾ, ਜਿਹੜੀ ਗੱਲ ਅੰਤਰ ਆਤਮ ਚ ਨਹੀਂ ਜ਼ਬਾਨ ਨਹੀਂ ਕਹਿੰਦੀ, ਕਦੇ ਹੀ ਨਹੀਂ ਕਹਿੰਦੀ, ਜੋ ਕੁਛ ਕਹਿ ਗਈ ਹੈ ਜ਼ਬਾਨ ਉਸ ਵਕਤ ਤੇ ਅੰਦਰ ਸੀ, ਤਦੀ ਆਖੀ ਗਈ ਹੈ, ਵਰਨਾ ਨਹੀਂ। ਜਿਹੜਾ ਬੰਦਾ ਤੁਹਾਨੂੰ ਇਹ ਆਖ ਦੇਵੇ ਵੀ ਮਿੱਤਰਾ ਗੱਲ ਬੁਰੀ ਨਾ ਮਨਾਈ, ਐਵੇਂ ਮੈਂ ਮੂੰਹੋਂ ਕਹਿ ਗਿਆ, ਤੇ ਮੂੰਹ ਹੀ ਆਖੀ ਜਾਂਦੀ, ਕੋਈ ਅੱਖਾਂ ਨਾਲ ਗੱਲ ਥੋੜੀ ਆਖੀ ਜਾਂਦੀ, ਕੰਨ ਗੱਲ ਥੋੜੀ ਕਰਦੇ, ਨੱਕ ਗੱਲ ਥੋੜੀ ਕਰਦੀ, ਮੂੰਹ ਹੀ ਗੱਲ ਕਰਦੀ, ਹਰ ਇੱਕ ਦੀ ਗੱਲ ਤੇ ਮੂੰਹ ਚੋਂ ਨਿਕਲਦੀ ਹੈ। ਪਰ ਜਿਹੜੀ ਗੱਲ ਮੂੰਹ ਚੋਂ ਨਿਕਲੀ ਹੈ, ਪੁਰਖਾ ਤੇਰੇ ਅੰਦਰ ਸੀ, ਵਰਨਾ ਨਿਕਲ ਹੀ ਨਹੀਂ ਸਕਦੀ ਸੀ, ਵਰਨਾ ਕਿਸ ਤਰ੍ਹਾਂ ਨਿਕਲਦੀ? ਖੈਰ ਉਹ ਮਿੱਤਰ ਮਨਾਉਣ ਲੱਗ ਪਿਆ ਬਈ ਤੂੰ ਬੁਰਾ ਨਾ ਮਨਾ, ਹੁਣ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨ ਲੱਗਾ, ਚੱਲ ਤੂੰ ਮੇਰੇ ਨਾਲ। ਐਵੇਂ ਮੇਰੇ ਮੂੰਹੋਂ ਨਿਕਲ ਗਈ। ਦੂਸਰੇ ਘਰ ਦੇ ਚ ਜਦ ਗਏ ਨਾ ਤੇ ਉੱਥੇ ਵੀ ਉਹਨਾਂ ਨੇ ਇਹ ਪ੍ਰਸ਼ਨ ਕੀਤਾ, ਇਹ ਜਿਹੜੇ ਨਾਲ ਤੁਹਾਡੇ ਸੱਜਣ ਆਏ ਨੇ ਇਹ ਕੌਣ? ਉਹ ਬੜਾ ਔਖਾ ਹੋ ਗਿਆ, ਹੱਦ ਹੋ ਗਈ, ਇੱਥੇ ਵੀ ਗੱਲ ਹੁਣ ਇਸ ਤੋਂ ਹੀ ਤੇ ਸਾਰਿਆਂ ਦੀ ਨਿਗਾਹਾਂ ਇਸ ਤੇ ਨੇ। ਬਸਤਰ ਉਸਨੇ ਕੁਝ ਇਸ ਡੰਗ ਦੇ ਪਾਏ, ਉਹਨੇ ਤਾਰਫ ਕਰਾਉਣਾ ਸ਼ੁਰੂ ਕੀਤਾ, ਸਾਧੂ ਨੇ, ਸੰਤ ਨੇ, ਮੇਰੇ ਮਿੱਤਰ ਨੇ, ਬਚਪਨ ਦੇ ਯਾਰ ਨੇ, ਅਸੀਂ ਇਕੱਠੇ ਹੀ ਸਾਧੂ ਬਣੇ, ਪਰ ਇਹ ਜਿਹੜੇ ਕੱਪੜੇ ਨੇ ਨਾ ਇਹ ਮੇਰੇ ਨਹੀਂ ਨੇ, ਇਹ ਜਿਹੜੇ ਕੱਪੜੇ ਇਸਨੇ ਪਾਏ ਨੇ ਇਹ ਮੇਰੇ ਨਹੀਂ ਨੇ। ਹੁਣ ਇਸ ਤਰ੍ਹਾਂ ਤਾਰਫ ਥੋੜੀ ਕਰਾਈਦਾ। ਜਿਉਂ ਬਾਹਰ ਨਿਕਲੇ ਤੇ ਉਹ ਕੱਪੜੇ ਲਾ ਕੇ ਦੇਣ ਹੀ ਲੱਗਾ, ਆਖਣ ਲੱਗਾ ਇਹ ਲੈ ਤੂੰ ਆਪਣੇ ਕੱਪੜੇ, ਤੂੰ ਦੁਬਾਰਾ ਮੈਨੂੰ ਨੰਗਾ ਕੀਤਾ। ਉਹ ਫਿਰ ਪੈਰੀ ਪਵੇ, ਮਿੱਤਰਾ ਬੁਰਾ ਨਾ ਮਨਾ, ਐਵੇਂ ਮੂੰਹੋਂ ਨਿਕਲ ਗਈ ਇਹ ਗੱਲ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਐਵੇਂ ਮੂੰਹੋਂ ਨਿਕਲ ਗਈ, ਤੂੰ ਬੁਰਾ ਨਾ ਮਨਾ, ਬੜੀ ਮੁਸ਼ਕਿਲ ਦੇ ਨਾਲ ਰਾਜ਼ੀ ਕੀਤਾ। ਖੈਰ ਸਾਧੂ ਚੱਲ ਤੇ ਪਿਆ ਹੁਣ ਨਾਲ ਤੀਸਰੇ ਘਰ। ਮੁਖਤਸਰ ਮੈਂ ਅਰਜ਼ ਕਰਾਂ, ਜਿਉਂ ਤੀਜੇ ਘਰ ਵਿੱਚ ਗਏ ਤੇ ਉੱਥੇ ਵੀ ਗੱਲ ਇੱਥੋਂ ਹੀ ਚੱਲੀ, ਉਹਨਾਂ ਨੇ ਵੀ ਪੁੱਛ ਲਿਆ ਵੀ ਸੰਤ ਜੀ ਇਹ ਨਾਲ ਕੌਣ ਆਏ ਨੇ ਤੁਹਾਡੇ, ਇਹ ਕੌਣ ਨੇ? ਤੇ ਬੜੀ ਹੈਰਾਨਗੀ ਨਾਲ ਪੁੱਛਿਆ, ਬੜੇ ਮੁਤਾਸਰ ਹੋ ਕੇ ਪੁੱਛਿਆ। ਤੇ ਸੰਤ ਬੜਾ ਔਖਾ ਹੋ ਗਿਆ ਵੀ ਸਾਰੇ ਇਸੇ ਤੋਂ ਮੁਤਾਸਰ, ਸਾਰੇ ਇਹਦੇ ਬਾਰੇ ਪੁੱਛਦੇ ਨੇ, ਮੇਰੀ ਗੱਲ ਨਹੀਂ, ਕੋਈ ਬਾਤ ਨਹੀਂ, ਮੈਂ ਆਇਆ, ਇਹਦੇ ਬਾਰੇ ਪੁੱਛਦੇ ਨੇ, ਵੀ ਇਹਦੇ ਦੱਸੋ। ਔਖਾ ਹੋ ਗਿਆ ਤੂੰ ਤਾਰਫ ਕਰਾਂਦਾ, ਮੇਰੇ ਮਿੱਤਰ ਨੇ, ਬਚਪਨ ਦੇ ਦੋਸਤ ਨੇ, ਇਕੱਠੇ ਹੀ ਸਾਧੂ ਬਣੇ ਸੀ, ਇਕੱਠੇ ਹੀ ਭਜਨ ਬੰਦਗੀ ਕਰਨ ਲੱਗੇ ਹਾਂ, ਰਹਿ ਗਈ ਕੱਪੜਿਆਂ ਦੀ ਗੱਲ, ਇਹ ਮੈਂ ਕਸਮ ਚੁੱਕੀ ਇਹ ਗੱਲ ਨਹੀਂ ਕਰਨੀ, ਮੈਂ ਗੱਲ ਨਹੀਂ ਕਰਨੀ। ਉਸ ਸਾਧੂ ਨੇ ਕੱਪੜੇ ਲਾ ਦਿੱਤੇ ਤੇ ਇਹ ਲੈ ਕੱਪੜੇ ਮੈਂ ਚੱਲਿਆ। ਸੰਤ ਤੇ ਸੀ ਪਰ ਅਹੰਕਾਰ ਦਾ ਕੰਡਾ ਛੋਟਾ, ਜਿਉਂ ਹੋਇਆ ਵੀ ਸਾਰੇ ਜਦ ਉਸਦੀ ਗੱਲ ਪੁੱਛਣ ਤੇ ਇਹਨੇ ਮਹਿਸੂਸ ਕੀਤਾ ਮੈਂ ਕੁਛ ਛੋਟਾ ਹੋ ਗਿਆ। ਕਿਉਂ ਛੋਟਾ ਹੋ ਗਿਆ? ਅੰਦਰ ਹੰਕਾਰ ਛੋਟਾ ਹੋਣ ਨਹੀਂ ਦਿੰਦਾ, ਅੰਦਰ ਹੰਕਾਰ ਝੁਕਣ ਨਹੀਂ ਦਿੰਦਾ, ਅੰਦਰ ਹੰਕਾਰ ਨੀਵਾਂ ਹੋਣ ਨਹੀਂ ਦਿੰਦਾ। ਅਹੰਕਾਰ ਕਰਕੇ ਦੁਖੀ ਹੋਇਆ, ਬੇਜ਼ਾਰ ਹੋਇਆ, ਬੇਚੈਨ ਹੋਇਆ ਤੇ ਜਾਂਦੇ ਹੋਏ ਉਸ ਸਾਧੂ ਨੇ ਕਹਿ ਦਿੱਤਾ, ਮਿੱਤਰਾ ਤੂੰ ਸਾਧੂ ਜ਼ਰੂਰ ਬਣਿਆ, ਕੰਡਾ ਨਹੀਂ ਕੱਟ ਸਕਿਆ, ਤੇ ਮੈਂ ਤੇ ਆਇਆ ਸੀ ਤੇਰੇ ਕੋਲ ਇਸ ਵਾਸਤੇ ਕਿ ਮੇਰੇ ਅੰਦਰ ਜਿਹੜੇ ਕੰਡੇ ਨੇ ਕਿਸੇ ਤਰੀਕੇ ਨਾਲ ਨਿਕਲਣ, ਪਰ ਮੈਂ ਬਹੁਤ ਦੁਖੀ ਹੋ ਕੇ ਜਾ ਰਿਹਾ, ਤੈਨੂੰ ਵੀ ਕੰਡੇ ਚੁੱਭੇ। ਇਹ ਤੇ ਮਰੀਜ਼ ਮਰੀਜ਼ ਕੋਲ ਆ ਗਿਆ, ਇਹ ਤੇ ਜਿਹੜਾ ਪੀੜਤ ਹੈ ਦਰਦ ਦੇ ਨਾਲ ਉਸ ਕੋਲ ਆ ਗਿਆ, ਜਿਹੜਾ ਪਹਿਲੇ ਹੀ ਪੀੜਤ ਹੈ, ਜਿਹੜਾ ਪਹਿਲੇ ਹੀ ਦਰਦ ਵਿੱਚ ਹੈ। ਤੋ ਸਾਹਿਬ ਕਹਿੰਦੇ ਜਿਹੜਾ ਹੰਕਾਰੀ ਹੈ ਉਹ ਜੈਸੇ ਜੈਸੇ ਧਾਰਮਿਕ ਕਰਮ ਕਰਦਾ, ਧਾਰਮਿਕ ਦੁਨੀਆਂ ਦੇ ਚੱਲਦਾ, ਕੰਡਾ ਉਸਨੂੰ ਚੁੱਭਦਾ, ਸੇਵਾ ਕਰਕੇ ਵੀ, ਸਿਮਰਨ ਕਰਕੇ ਵੀ, ਹੋਰ ਤਪ ਕਰਕੇ, ਦਾਨ ਕਰਕੇ, ਅੰਦਰ ਕੰਡਾ ਉਹਨੂੰ ਕੱਢਦਾ ਨਹੀਂ, ਚੁੱਕਦਾ ਨਹੀਂ, ਨਿਰਮਾਣਤਾ ਧਾਰਨ ਨਹੀਂ ਕਰਦਾ। ਤੋ ਜਿਤਨੇ ਧਾਰਮਿਕ ਕਰਮ ਕਰਦਾ, ਧਾਰਮਿਕ ਦੁਨੀਆਂ ਵਿੱਚ ਪ੍ਰਵੇਸ਼ ਕਰਦਾ, ਜਿਤਨਾ ਚੱਲਦਾ ਉਤਨਾ ਹੀ ਉਹ ਕੰਡਾ ਉਸਨੂੰ ਚੁੱਭਦਾ, ਜੈਸੇ ਪੈਰ ਵਿੱਚ ਕੰਡਾ ਹੋਵੇ ਤੇ ਜਦ ਚੱਲੇ ਕੋਈ ਤੇ ਜ਼ਿਆਦਾ ਚੁੱਭਦਾ, ਉਂਝ ਨਹੀਂ। ਹੰਕਾਰੀ ਜਿਤਨੇ ਧਾਰਮਿਕ ਕਰਮ ਕਰਦਾ ਉਤਨਾ ਹੰਕਾਰ ਉਸਦਾ ਵੱਧਦਾ ਜਾ ਰਿਹਾ, ਉਤਨੀ ਹਉਮੈ ਉਸਦੀ ਵੱਧਦੀ ਜਾ ਰਹੀ। ਹਾਲਾਂਕਿ ਧਾਰਮਿਕ ਕਰਮ ਇਸ ਵਾਸਤੇ ਨਹੀਂ ਕਿ ਬੰਦਾ ਆਪਣਾ ਹੰਕਾਰ ਵਧਾਵੇ, ਲੇਕਿਨ ਧਾਰਮਿਕ ਕਰਮਾਂ ਨਾਲ ਵੀ ਹੰਕਾਰ ਵੱਧ ਜਾਂਦਾ, ਬਹੁਤ ਵੱਡਾ ਵੱਧ ਜਾਂਦਾ। ਔਰ ਧਾਰਮਿਕ ਕਰਮਾਂ ਨਾਲ ਜਿਹੜਾ ਹੰਕਾਰ ਵਧਿਆ, ਖਿਮਾ ਕਰਨੀ, ਉਹ ਬਹੁਤ ਦੁਖਦਾਈ ਹੈ। ਸੂਖਸ਼ਮ ਹੰਕਾਰ ਹੁੰਦਾ, ਦਿਖਾਈ ਤੇ ਦਿੰਦਾ ਨਹੀਂ, ਬਾਹਰੋਂ ਤੇ ਦਿਖਾਈ ਦਿੰਦਾ ਦਾਨੀ ਹੈ, ਗਿਆਨੀ ਹੈ, ਭਗਤ ਹੈ, ਇਹ ਥੋੜੀ ਹੈ, ਪਰ ਸਾਹਿਬ ਕਹਿੰਦੇ ਨਹੀਂ, ਅੰਦਰ ਚੁਭਿਆ ਹੋਇਆ ਕੰਡਾ, ਤੈਨੂੰ ਨਹੀਂ ਦਿਖਾਈ ਦਿੰਦਾ, ਅੰਦਰ ਚੁਭਿਆ ਹੋਇਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਜੈਸੇ ਜੈਸੇ ਧਾਰਮਿਕ ਕਰਮ ਕਰਦਾ ਕੰਡਾ ਉਸਨੂੰ ਚੁਭਦਾ, ਜਿੰਨੇ ਵੀ ਧਾਰਮਿਕ ਕਰਮ ਕਰਦਾ। ਤੇ ਘੁੰਮ ਫਿਰ ਕੇ ਮੈਂ ਕਨੇਡਾ ਦੇ ਇਹ ਦੇਖਿਆ, ਜਿੰਨੇ ਗੁਰਦੁਆਰੇ ਕਰੀਬਨ ਕਰੀਬਨ 100 ਦੇ 99 ਚ ਝਗੜਾ ਸੀ। ਹੁਣ ਕੀ ਹੈ? ਕੰਡਾ ਅੰਦਰ ਚੁਭਿਆ ਹੋਇਆ, ਪੀੜਾ ਹੈ, ਦਰਦ ਹੈ, ਝਗੜਾ ਇਸ ਵਾਸਤੇ ਹੈ, ਹੋਰ ਕੀ ਹੈ? ਗੁਰਦੁਆਰੇ ਦੀ ਸੇਵਾ ਤੇ ਕੋਈ ਵੀ ਕਰ ਸਕਦਾ, ਪਰ ਖਿਮਾ ਕਰਨੀ, ਹੁਣ ਸੇਵਾ ਕਰਨੀ ਹੈ ਸਿਰ ਤੇ ਬੈਠ ਕੇ, ਇੱਥੇ ਝਗੜੇ ਸ਼ੁਰੂ ਹੋਣਗੇ। ਸੇਵਾ ਕਰ ਚਰਨਾਂ ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ? ਜੋੜਿਆਂ ਚ ਬੈਠ ਕੇ ਕਰ, ਤੈਨੂੰ ਕੌਣ ਰੋਕਦਾ? ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਕੋਈ ਰੋਕ ਕੌਣ ਰੋਕਦਾ ਹੈ? ਪਰ ਤੂੰ ਸਿਰ ਦਾ ਪੱਥਰ ਹੀ ਬਣ ਜਾਏ, ਸਿਰ ਦਾ ਬੋਝ ਬਣ ਜਾਏ, ਤੇ ਝਗੜਾ ਸ਼ੁਰੂ ਹੋਵੇਗਾ, ਕਲੇਸ਼ ਜੋ ਹੈ ਮਿੱਠ ਜੋ ਹੈ ਖੜਾ ਹੋਵੇਗਾ। ਤੋ ਖੈਰ ਗੱਲ ਮਕਾਈਏ ਨਾ, ਹੋਮੇ ਦੇ ਚ ਗ੍ਰਸਿਆ ਹੋਇਆ ਜਿਹੜਾ ਸੇਵਾ ਕਰਦਾ ਹੈ, ਸਾਹਿਬ ਕਹਿੰਦੇ ਅੰਜਾਮ ਕੀ ਹੈ? ਜਮਕਾਲ ਸਹਿ ਸਿਰ ਡੰਡਾ ਹੈ, ਜਮਾਂ ਦੀ ਮਾਰ ਸਹਾਰਦਾ, ਭਾਵ ਜਨਮਾਂ ਦੀ ਦੁੱਖ ਭੋਗਣ ਲਈ, ਕਲੇਸ਼ ਭੋਗਣ ਲਈ ਜਨਮ ਤੇ ਚਾਹੀਦਾ। ਤੋ ਜਮਾਂ ਦੀ ਮਾਰ, ਜਨਮਾਂ ਦੀ ਮਾਰ, ਮਹਾਰਾਜ ਕਹਿੰਦੇ ਸਿਰ ਦੇ ਉੱਤੇ ਜਨਮਾਂ ਦਾ ਡੰਡਾ ਹੈ, ਜਮ ਦਾ ਡੰਡਾ ਹੈ, ਜਮਦਾ ਹੈ, ਮਰਦਾ ਹੈ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਤੋ ਸਾਹਿਬ ਅਗਾਂਹ ਫਰਮਾਨ ਕਰਦੇ ਨੇ, ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਹਰੀ ਦਾ ਜਨ ਹਰੀ ਦੇ ਸਿਮਰਨ ਦੇ ਚਲੀਨ ਹੈ, ਹਰੀ ਦੇ ਨਾਮ ਦੇ ਸਮਾ ਗਿਆ। ਉਹਨੇ ਹਉਮੇ ਦੇ ਕੰਡੇ ਨੂੰ ਕੱਢ ਦਿੱਤਾ ਹੈ, ਪ੍ਰਾਰਥਨਾ ਕਰਕੇ, ਅਰਦਾਸ ਕਰਕੇ, ਅੰਜੁਲੀ ਕਰਕੇ, ਡੰਡੌਤ ਕਰਕੇ, ਝੁਕ ਕੇ ਇਸ ਕੰਡੇ ਨੂੰ ਕੱਢ ਦਿੱਤਾ ਹੈ। ਤੇ ਜੈਸੇ ਇਹ ਕੰਡਾ ਅੰਦਰੋਂ ਨਿਕਲਿਆ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਜੋ ਜਨਮ ਤੇ ਮਰਨ ਦਾ ਭਾਉ ਸੀ, ਡਰ ਸੀ, ਜੋ ਜਨਮ ਤੇ ਮਰਨ ਦਾ ਦੁੱਖ ਸੀ, ਇਹਨੇ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਨਾਸ ਕਰ ਦਿੱਤਾ, ਭਾਵ ਮਿਟਾ ਦਿੱਤਾ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਨਾਸ ਤੋਂ ਰਹਿਤ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਉਸਨੂੰ ਪ੍ਰਾਪਤ ਕੀਤਾ ਜੋ ਖੰਡਾਂ ਬ੍ਰਹਿਮੰਡਾਂ ਦੇ ਚ ਸਵਾਇਮਾਨ ਹੈ, ਪ੍ਰਕਾਸ਼ਮਾਨ ਹੈ, ਜ਼ਰੇ ਜ਼ਰੇ ਦੇ ਜੋ ਵਿਆਪਕ ਹੈ। ਐਸਾ ਅਬਨਾਸੀ ਜੋ ਪਰਿਪੂਰਨ ਪਰਮਾਤਮਾ ਹੈ, ਉਸਦੀ ਪ੍ਰਾਪਤੀ ਕਰ ਲਈ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹੋਮੇ ਦਾ ਇਹ ਕੰਡਾ ਨਿਕਲ ਸਕੇ, ਨਿਰਮਾਣਤਾ ਅੰਦਰੋਂ ਆ ਸਕੇ, ਸਤਿਗੁਰ ਕਹਿੰਦੇ ਪ੍ਰਾਰਥਨਾ ਕਰ, ਅਰਦਾਸ ਕਰ ਉਸ ਪਰਿਪੂਰਨ ਪਰਮਾਤਮਾ ਦੇ ਕੋ, ਹੇ ਪ੍ਰਭੂ ਮੈਂ ਅਤਿਅੰਤ ਗਰੀਬ ਹਾਂ, ਮੈਂ ਅਤਿਅੰਤ ਨਿਰਮਾਣ ਹਾਂ, ਨਿਮਾਣਾ ਜਿਹਾ ਹਾਂ, ਕੁਛ ਵੀ ਨਹੀਂ ਮੇਰੇ ਕੋਲ। ਹੇ ਪ੍ਰਭੂ ਤੂੰ ਰੱਖ ਲੈ, ਰੱਖ ਲੈ, ਤੂੰ ਵੱਡਾ ਹੈ, ਵੱਡਾ ਹੈ, ਮੈਂ ਬਹੁਤ ਛੋਟਾ, ਮੈਂ ਬਹੁਤ ਛੋਟਾ, ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਅਤਿਅੰਤ ਨਿਮਾਣਾ, ਮੇਰੀ ਕੋਈ ਹਸਤੀ ਨਹੀਂ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਮੈਨੂੰ ਰੱਖ ਲੈ, ਮੈਨੂੰ ਰੱਖ ਲੈ। ਇਸ ਤਰ੍ਹਾਂ ਦੀ ਅੰਦਰੋਂ ਜਿਸ ਵਕਤ ਪ੍ਰਾਰਥਨਾ ਨਿਕਲਦੀ ਹੈ, ਕਬੂਲ ਹੋ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਤੋ ਸਾਹਿਬ ਪ੍ਰਵਾਨ ਕਰਦੇ ਨੇ ਅਖੀਰਲੀ ਪੰਕਤੀ ਵਿੱਚ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਾਡਾ ਆਧਾਰ, ਸਾਡੀ ਟੇਕ, ਸਾਡਾ ਤੇ ਆਸਰਾ ਪਰਮਾਤਮਾ ਦਾ ਨਾਮ ਹੈ। ਨਾਨਕ ਜਨ ਦਾ ਆਧਾਰ ਹਰੀ ਦਾ ਨਾਮ, ਹਰੀ ਦੀ ਟੇਕ, ਹਰੀ ਦਾ ਹੀ ਆਸਰਾ ਹੈ। ਔਰ ਇਸੇ ਸੁੱਖ ਦੇ ਨਾਲ ਮਨ ਨੂੰ, ਮਨ ਦੇ ਵਿੱਚ ਇਸੇ ਸੁੱਖ ਨੂੰ ਪ੍ਰਵੇਸ਼ ਕੀਤਾ ਹੈ, ਮੰਡਨ ਕੀਤਾ ਹੈ, ਭਾਵ ਇਸੇ ਸੁੱਖ ਨੂੰ ਮਨ ਵਿੱਚ ਵਸਾਇਆ। ਕਿਹੜੇ ਨੂੰ? ਹਰੀ ਨਾਮ ਦੀ ਟੇਕ ਨੂੰ, ਹਰੀ ਨਾਮ ਦੇ ਆਸਰੇ ਨੂੰ, ਹਰੀ ਨਾਮ ਦੇ ਭਰੋਸੇ ਨੂੰ। ਸਾਹਿਬ ਕਹਿੰਦੇ ਸਾਨੂੰ ਤੇ ਬਸ ਇਹੀ ਆਧਾਰ ਹੈ, ਇਹੀ ਟੇਕ ਹੈ, ਔਰ ਇਹੀ ਸੁੱਖ ਸਾਡੇ ਮਨ ਦੇ ਜੋ ਹੈ ਆਣ ਵਸਿਆ। ਭਾਵ ਅਰਥ, ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖੇ ਨੇ। ਮੂਲ ਗੱਲ ਇਸ ਚੌਥੇ ਸ਼ਬਦ ਵਿੱਚ ਚੌਥੇ ਪਾਤਸ਼ਾਹ ਜੋ ਹੈ ਫਰਮਾਨ ਕਰ ਰਹੇ ਨੇ, ਪੁੰਨ ਬਹੁਤ ਵੱਡਾ ਹੈ, ਝੁਕ ਜਾ, ਆਪਣਾ ਸਿਰ ਝੁਕਾ ਲੈ। ਮਹਾਨ ਪੁੰਨ ਹੈ, ਤਪ ਹੈ, ਤੂੰ ਝੁਕ ਜਾ, ਬਿਲਕੁਲ ਝੁਕ ਜਾ, ਕਹਿ ਦੇ ਮੈਂ ਕੁਛ ਵੀ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ, ਝੁਕ ਜਾ। ਜੇ ਨਹੀਂ ਝੁਕਿਆ ਤੇ ਹਉਮੈ ਦੇ ਕੰਡੇ ਨੇ ਜਨਮ ਤੇ ਮਰਨ ਦੇ ਦੁੱਖਾਂ ਦੇ ਪਹਾੜ ਖੜੇ ਕਰ ਦੇਣੇ ਨੇ, ਵਿਪਤਾ ਦੇ ਪਹਾੜ ਖੜੇ ਕਰ ਦੇਣੇ ਨੇ। ਔਰ ਜਦ ਕੋਈ ਵਿਪਤਾ ਦੁੱਖ ਆਵੇ ਤੇ ਪੂਰਬਲੇ ਕਰਮ ਝੁਕਣ ਲੱਗਾ ਹੈ, ਨਿਰਮਾਣ ਹੋਣ ਲੱਗਾ ਹੈ, ਰਸ ਮਿਲਣ ਲੱਗਾ ਹੈ, ਤਾਂ ਸਮਝ ਲਈ ਕੋਈ ਪੂਰਬਲਾ ਬੀਜ ਹੈ। ਮੈਂ ਕੱਲ ਕੋਈ ਬੀਜਿਆ ਸੀ, ਮੈਂ ਪਰਸੋਂ ਕੋਈ ਬੀਜਿਆ ਸੀ, ਝੁਕਣ ਦੀ ਕਲਾ ਮੈਨੂੰ ਆ ਗਈ ਹੈ, ਔਰ ਮੈਂ ਪੂਰਨ ਤੌਰ ਤੇ ਝੁਕ ਗਿਆ। ਸਤਿਗੁਰ ਰਹਿਮਤ ਕਰਨ, ਦਿਲੋਂ ਸਾਡਾ ਮਸਤਕ ਗੁਰੂ ਦੇ ਚਰਨਾਂ ਤੇ ਝੁਕੇ, ਤਾਂ ਕਿ ਸਿਰ ਦੇ ਉੱਤੇ ਪਈ ਹੋਈ ਜਿਹੜੀ ਪੰਡ ਹੈ ਇਹ ਗੁਰੂ ਲਾ ਦੇਵੇ, ਤੇ ਸਾਡਾ ਸਿਰ ਹੌਲਾ ਹੋਵੇ, ਬੋਝ ਤੋਂ ਅਸੀਂ ਹੌਲੇ ਹੋਈਏ, ਜਨਮ ਮਰਨ ਤੋਂ ਰਹਿਤ ਹੋਈਏ। ਭੁੱਲ ਚੁੱਕ ਦੀ ਖਿਮਾ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ
ਅਜੂਨੀ ਸਹਿਬੰ ਗੁਰਪ੍ਰਸਾਦ ਸਰਵਸ਼ੀਲ ਮਮੰ ਸ਼ੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕੇ ਲੇਪ ਛੇਪ ਨਾ ਲਿਪਿਅਤੇ ਬੇਸੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕੇ ਜਿਹਾ ਤੂੰ ਕਰਾਈ ਤਿਹਾ ਹਾਂ ਕਰੀ ਵਖਿਆ ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ ਕੁਝ ਖੁੱਲੀਆਂ ਹੀ ਸ਼ਬਦ ਦੀਆਂ ਵਿਚਾਰਾਂ ਆਪ ਜੀ ਦੇ ਸਾਹਮਣੇ ਭੇਟ ਕਰਾਂ। ਇਸ ਤੋਂ ਪਹਿਲੇ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਦਿਨਾਂ ਤੋਂ ਆਪ ਜੀ ਦੇ ਹੁਕਮ ਨੂੰ ਮੁੱਖ ਰੱਖ ਕੇ ਕੀਰਤਨ ਸੁਹਿਲੇ ਜੀ ਦੀ ਵਿਚਾਰ ਰਾਤ ਨੂੰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ। ਸੁਭਾਵਿਕ ਰੁਚੀ ਬਣੀ ਕੁਛ ਇਸ ਵਕਤ ਖੁੱਲੀਆਂ ਵਿਚਾਰਾਂ ਤੁਹਾਡੇ ਸਾਹਮਣੇ ਰੱਖਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਸਿਰਫ ਉਸ ਦੀ ਹੀ ਵਿਚਾਰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਦੋ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਧਿਆਤਮਕ ਗਿਆਨ ਦਾ ਸਾਰ ਨੇ। ਇਹ ਦੋ ਪੰਕਤੀਆਂ ਰੂਹਾਨੀ ਸੂਤਰ ਔਰ ਐਸੇ ਮਹਾਨ ਸੂਤਰ ਨੇ ਜਿਨ੍ਹਾਂ ਨੂੰ ਸਮਝਦਿਆਂ ਹੀ ਸੱਚ ਦੀ ਸਮਝ ਪੈ ਜਾਂਦੀ ਹੈ, ਜਿਨ੍ਹਾਂ ਨੂੰ ਸਮਝਦਿਆਂ ਹੀ ਜੀਵਨ ਦੇ ਰਾਜ਼ ਲੱਭ ਪੈਂਦੇ ਨੇ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਸੰਸਾਰ ਵਿੱਚ ਗਮਨ ਕਰਨਾ ਹੈ, ਕੁਛ ਪ੍ਰਾਪਤ ਕਰਨਾ ਹੈ, ਇੱਛਾ ਤੋਂ ਬਿਨਾਂ ਨਹੀਂ ਹੋਵੇਗਾ, ਆਸਾ ਤੋਂ ਬਿਨਾਂ ਨਹੀਂ ਹੋਵੇਗਾ। ਪਰਮਾਤਮਾ ਨਾਲ ਜੁੜਨਾ ਹੈ, ਰੱਬੀ ਰਸ ਮਾਣਨਾ ਹੈ, ਨਿਰਾਸ਼ ਹੋਏ ਬਿਨਾਂ ਜਗਤ ਤੋਂ ਗੱਲ ਨਹੀਂ ਬਣੇਗੀ, ਉਦਾਸ ਹੋਏ ਬਿਨਾਂ ਪਰਮਾਤਮਾ ਨਾਲ ਜੁੜਨਾ ਬਹੁਤ ਔਖਾ, ਬਹੁਤ ਔਖਾ। ਦੋ ਮਾਰਗ ਇਹ ਜ਼ਰੂਰ ਨੇ ਸੰਸਾਰ ਦੇ, ਨਿਰੰਕਾਰ ਦੇ ਪਰ ਵਿਪਰੀਤ ਦਿਸ਼ਾ ਦੇ ਚ ਨੇ, ਮੁਖਤਲਿਫ ਦਿਸ਼ਾਵਾਂ ਦੇ ਚ ਨੇ, ਦਿਸ਼ਾ ਇੱਕ ਨਹੀਂ ਹੈ। ਸੰਸਾਰ ਦੀ ਦਿਸ਼ਾ ਬਾਰਮੁਖੀ ਹੈ, ਨਿਰੰਕਾਰ ਦੀ ਦਿਸ਼ਾ ਅੰਤਰਮੁਖੀ ਹੈ। ਜਿਨ੍ਹਾਂ ਜਿਨ੍ਹਾਂ ਸਾਧਨਾਂ ਦੇ ਨਾਲ ਸੰਸਾਰ ਵਿੱਚ ਉੱਨਤੀ ਹੋ ਸਕਦੀ ਹੈ, ਉਹ ਸਾਧਨ ਅਧਿਆਤਮਕ ਮੰਡਲ ਵਿੱਚ ਰੋਕ ਸਾਬਤ ਹੁੰਦੇ ਨੇ, ਪਸਤੀ ਦਾ ਕਾਰਨ ਬਣ ਜਾਂਦੇ ਨੇ। ਜਗਤ ਵਿੱਚ ਝੂਠ ਵੀ ਪ੍ਰਫੁੱਲਤ ਹੋ ਸਕਦਾ ਹੈ ਔਰ ਝੂਠਾ ਬਹੁਤ ਅੱਗੇ ਜਾ ਵੀ ਸਕਦਾ ਹੈ। ਇਸ ਚੱਕਰ 'ਚ ਨਾ ਪੈਣਾ ਕਿ ਝੂਠ ਨਹੀਂ ਚੱਲਦਾ, ਬੜੇ ਸ਼ੌਕ ਨਾਲ ਚੱਲਦਾ ਹੈ, ਬੜੀ ਸਮਰੱਥਾ ਨਾਲ ਚੱਲਦਾ ਹੈ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਓ। ਕੂੜ ਨੂੰ ਪੇਸ਼ ਕਰਨ ਦੀ ਜਾਚ ਆ ਜਾਏ, ਝੂਠ ਨੂੰ ਸ਼ਿੰਗਾਰਨ ਦੀ ਜਾਚ ਆ ਜਾਏ, ਝੂਠ ਨੂੰ ਬਿਆਨ ਕਰਨ ਦਾ ਢੰਗ ਆ ਜਾਏ, ਝੂਠ ਨੂੰ ਧਾਰਨ ਕਰਨ ਦੀ ਕਲਾ ਆ ਜਾਏ, ਤਾਂ ਝੂਠ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ। ਸਾਹਿਬ ਕਹਿੰਦੇ ਨੇ ਮੁਖ ਝੂਠ ਵਿਭੂਖਨ ਸਾਰੰ। ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ, ਵਿਭੂਖਣ ਗਹਿਣੇ। ਝੂਠ ਨੂੰ ਸ਼ਿੰਗਾਰ ਦਿੱਤਾ ਜਾਵੇ, ਝੂਠ ਨੂੰ ਸੰਵਾਰ ਦਿੱਤਾ ਜਾਵੇ, ਔਰ ਅਕਸਰ ਸ਼ਿੰਗਾਰ ਸੰਵਾਰ ਝੂਠ ਨੂੰ ਹੀ ਚਾਹੀਦਾ ਹੈ। ਸੱਚ ਤੇ ਖੁਦ ਸੰਵਰਿਆ ਹੋਇਆ, ਸੱਚ ਤੇ ਸਵੈਮ ਸੁੰਦਰ ਹੈ, ਸੱਚ ਤੇ ਸਵੈਮ ਖੂਬਸੂਰਤ ਹੈ। ਤੋ ਸਾਹਿਬ ਕਹਿੰਦੇ ਨੇ ਮੁੱਖ ਝੂਠ ਵਿਭੂਖਣ ਸਾਰੰਗ ਹੈ ਤੇ ਝੂਠ, ਪਰ ਵਿਭੂਖਣ ਗਹਿਣਿਆਂ ਨਾਲ ਸੰਵਾਰ ਦਿੱਤਾ ਗਿਆ, ਸ਼ਿੰਗਾਰ ਦਿੱਤਾ ਗਿਆ। ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ ਤੋਂ ਝੂਠ ਚੱਲਦਾ ਹੈ, ਬੜੇ ਸੋਹਣੇ ਢੰਗ ਨਾਲ ਚੱਲਦਾ ਹੈ, ਔਰ ਝੂਠ ਦਾ ਇਸ ਝੂਠੇ ਜਗਤ ਨਾਲ ਤਾਲਮੇਲ ਵੀ ਬੈਠ ਜਾਂਦਾ ਹੈ। ਜੋ ਜਿਤਨਾ ਵੱਡਾ ਝੂਠਾ ਹੈ ਔਰ ਝੂਠ ਨੂੰ ਜਿਤਨੇ ਵੱਡੇ ਗਹਿਣੇ ਸੱਚ ਦੇ ਪਵਾ ਸਕਦਾ ਹੈ, ਸੰਸਾਰ ਵਿੱਚ ਉਤਨੀ ਤਰੱਕੀ ਕਰ ਜਾਂਦਾ ਹੈ, ਅੱਗੇ ਵੱਧ ਜਾਂਦਾ ਹੈ, ਪਰ ਨਿਰੰਕਾਰ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ ਹੈ, ਪਰਮਾਤਮਾ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ ਹੈ। ਮੈਂ ਕਿਧਰੇ ਐਸਾ ਨਾ ਅਨੁਭਵ ਕਰਨਾ ਕਿ ਬਹੁਤ ਵੱਡੀ ਗਲਤ ਬਿਆਨੀ ਕਰ ਰਿਹਾ, ਝੂਠ ਨਹੀਂ ਚੱਲਦਾ, ਝੂਠੇ ਜਗਤ ਵਿੱਚ ਝੂਠ ਚੱਲਦਾ ਹੈ। ਅਗਰ ਉਸਨੂੰ ਸੱਚ ਦੇ ਗਹਿਣੇ ਪਵਾਉਣ ਦੀ ਜਾਚ ਆ ਜਾਏ, ਕਿਉਂਕਿ ਸੱਚ ਦੇ ਗਹਿਣੇ ਪਵਾਏ ਬਿਨਾਂ ਝੂਠ ਨਹੀਂ ਚੱਲ ਸਕਦਾ, ਇਹ ਗੱਲ ਤੇ ਸਪਸ਼ਟ ਹੈ। ਜਦ ਕੋਈ ਝੂਠ ਕਹਿੰਦਾ ਵੀ ਹੈ ਤੇ ਨਾਲ ਦਾਅਵਾ ਕਰਦਾ ਹੈ ਕਿ ਮੈਂ ਸੱਚ ਕਹਿ ਰਿਹਾ, ਗਹਿਣੇ ਤੇ ਸੱਚ ਦੇ ਪਵਾਉਣੇ ਹੀ ਪੈਂਦੇ ਨੇ, ਸ਼ਿੰਗਾਰ ਤੇ ਸੱਚ ਦਾ ਕਰਨਾ ਹੀ ਪੈਂਦਾ, ਝੂਠ ਚੱਲਦਾ ਹੈ, ਝੂਠ ਉੱਨਤ ਆਉਂਦਾ ਹੈ, ਝੂਠ ਪ੍ਰਫੁੱਲਤ ਆਉਂਦਾ ਹੈ, ਲੇਕਿਨ ਇਹ ਪ੍ਰਫੁੱਲਤਾ ਵੀ ਬੇਮੈਨੀ ਹੈ। ਬਾਹਰੋਂ ਕੋਈ ਕਿਤਨਾ ਹੀ ਸੰਪੰਨ ਹੋ ਜਾਏ ਉਤਨਾ ਹੀ ਦੁਖੀ ਹੋ ਜਾਂਦਾ ਹੈ। ਕਹਿੰਦੇ ਨੇ ਸੰਸਾਰ ਵਿੱਚ ਕਿਧਰੇ ਵੀ ਸੁੱਖ ਨਹੀਂ ਹੈ, ਤੇ ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਗਹਿਰੀ ਚਾਹਤ ਹੈ ਉਹ ਸੁੱਖ ਦੀ ਹੈ, ਹੋਰ ਕਿਸੇ ਚੀਜ਼ ਦੀ ਨਹੀਂ। ਮਨੁੱਖ ਪੁੱਤਰ ਦੀ ਚਾਹਤ ਨਹੀਂ ਕਰਦਾ, ਸੁੱਖ ਦੀ ਚਾਹਤ ਕਰਦਾ, ਤੇ ਜੇ ਪੁੱਤਰ ਤੋਂ ਸੁੱਖ ਨਹੀਂ ਮਿਲਦਾ, ਪੁੱਤਰਾਂ ਨੇ ਸੁੱਖ ਦਿੱਤਾ ਨਹੀਂ, ਸੰਬੰਧ ਟੁੱਟ ਜਾਂਦੇ ਨੇ, ਬੇਸ਼ਤਰ ਦੁਨੀਆਂ ਦੇ ਸੰਬੰਧ ਟੁੱਟੇ ਹੋਏ ਨੇ। ਮਨੁੱਖ ਮਿੱਤਰ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਅਗਰ ਮਿੱਤਰਾਂ ਤੋਂ ਸੁੱਖ ਨਾ ਮਿਲੇ ਤਾਂ ਮਿੱਤਰਤਾ ਦੁਸ਼ਮਣੀ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਮਨੁੱਖ ਪਤਨੀ ਦੀ ਮੰਗ ਨਹੀਂ ਕਰਦਾ ਜਾਂ ਪਤੀ ਦੀ ਮੰਗ ਨਹੀਂ ਕਰਦਾ, ਪਤਾ ਹੀ ਨਹੀਂ, ਸੁੱਖ ਦੀ ਮੰਗ ਹੈ। ਸੁੱਖ ਨਹੀਂ ਮਿਲਿਆ ਇਹ ਰਿਸ਼ਤਾ ਵੀ ਤਲਾਕ ਤੇ ਜਾ ਪਹੁੰਚਦਾ ਹੈ, ਬੇਸ਼ਤਰ ਦੁਨੀਆਂ ਵਿੱਚ ਰਿਸ਼ਤੇ ਟੁੱਟ ਜਾਂਦੇ। ਕਾਰਨ
ਆਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਅਗੰਮੀ ਆਰਤੀ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਨਿਰਗੁਣ ਬ੍ਰਹਮ ਦੀ ਆਰਤੀ, ਉਹ ਪੂਰਨ ਬ੍ਰਹਮ ਦੀ ਆਰਤੀ। ਜਗਨਨਾਥ ਦੇ ਪੁਰੀ ਦੇ ਪੰਡਤਾਂ ਨੇ ਨਹੀਂ ਸਮਝੀ, ਮੈਂ ਅਰਥ ਕਰਾਂ ਸਿੱਖ ਜਗਤ ਨੇ ਵੀ ਨਹੀਂ ਸਮਝੀ, ਸੰਸਾਰ ਨੇ ਵੀ ਨਹੀਂ ਸਮਝੀ, ਸਮਾਂ ਦਾਤੀ ਹੋ ਗਿਆ ਲੰਕਾਵਾਂ ਨਾ। ਮਹਾਰਾਜ ਕਹਿੰਦੇ ਸਰਗੁਣ ਸਰੂਪ ਦੇ ਤੇਰੇ ਅਨੇਕਾਂ ਪੈਰ ਨੇ, ਨਿਰਗੁਣ ਸਰੂਪ ਦੇ ਇੱਕ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਨਾਸਕਾਂ ਨੇ, ਤੂੰ ਸੁੰਘਣ ਵਾਲਾ, ਨਿਰਗੁਣ ਦੇ ਇੱਕ ਵੀ ਨਹੀਂ। ਸਰਗੁਣ ਸਰੂਪ ਦੇ ਤੇਰੀਆਂ ਅਨੇਕਾਂ ਮੂਰਤੀਆਂ ਨੇ ਤੇ ਨਿਰਗੁਣ ਸਰੂਪ ਦੇ ਤੇਰੀ ਇੱਕ ਵੀ ਮੂਰਤੀ ਕੋਲ ਨਹੀਂ। ਇਹ ਪਰਿਪੂਰਨ ਪਰਮਾਤਮਾ ਹਕੀਕਤ ਇਹ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੇ ਚਾਨਣ, ਸਭ ਮੈਂ ਚਾਨਣ, ਤੇਰੀ ਜੋਤ ਸਾਰਿਆਂ ਵਿੱਚ ਨਿਰਗੁਣ ਸਰੂਪ ਵਿੱਚ ਬਿਰਾਜਮਾਨ ਹੈ, ਤੇਰੇ ਚਾਨਣੇ ਕਰਕੇ ਹੀ ਸਾਰਿਆਂ ਵਿੱਚ ਚਾਨਣਾ ਹੈ। ਪਰ ਇਹ ਚਾਨਣਾ ਕਿਵੇਂ ਪ੍ਰਗਟ ਹੋਵੇਗਾ? ਗੁਰਸਾਖੀ ਜੋਤ ਪ੍ਰਗਟ ਹੋਵੇ, ਗੁਰੂ ਦੀ ਜੋਤ ਦੁਆਰਾ ਇਹ ਜੋਤ ਪ੍ਰਗਟ ਹੁੰਦੀ ਹੈ, ਉਂਝ ਨਹੀਂ। ਮੈਂ ਫਿਰ ਅਰਜ਼ ਕਰਾਂ, ਗੁਰੂ ਕੁਝ ਸੰਸਾਰੀ ਹੈ, ਬ੍ਰਿਜ ਦੀ ਤਰ੍ਹਾਂ ਹੈ, ਪੁੱਲ ਦੀ ਤਰ੍ਹਾਂ, ਗੁਰੂ ਦਾ ਕੁਝ ਹਿੱਸਾ ਸੰਸਾਰੀ ਹੈ, ਵਰਨਾ ਅਸੀਂ ਨਿਰੰਕਾਰ ਤੱਕ ਕਿਸ ਤਰ੍ਹਾਂ ਪਹੁੰਚਾਂਗੇ? ਗੁਰੂ ਨਾਨਕ ਦਾ ਕੁਝ ਹਿੱਸਾ ਸੰਸਾਰੀ, ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਪਤਨੀ ਹੈ, ਉਹਨਾਂ ਦੇ ਮਾਤਾ ਪਿਤਾ ਹੈ, ਉਹਨਾਂ ਦੀ ਕਾਇਆ ਸੀ, ਸਰੀਰ ਹੈ, ਸੰਸਾਰ ਦਾ ਹਿੱਸਾ ਹੈ। ਗੁਰੂ ਗ੍ਰੰਥ ਸਾਹਿਬ ਦਾ ਕੁਝ ਹਿੱਸਾ ਸੰਸਾਰ ਦਾ ਹਿੱਸਾ ਹੈ, ਤੇ ਰੁਮਾਲੇ ਸੰਸਾਰ ਦਾ ਹਿੱਸਾ ਹੈ, ਤੇ ਖਿਮਾ ਕਰਨੀ ਅੱਖਰ ਇਹ ਹੀ ਨੇ, ਹੋਰ ਕੁਛ ਕਹਿ ਨਹੀਂ ਸਕਦਾ। ਕਾਗਜ਼ਾਂ ਦੇ ਉੱਤੇ ਲਿਖੀ ਹੋਈ ਬਾਣੀ, ਇਹ ਕਾਗਜ਼ ਸੰਸਾਰ ਦਾ ਹਿੱਸਾ ਹੈ, ਇਹ ਬਣੀ ਹੋਈ ਭੀੜ ਸੰਸਾਰ ਦਾ ਹਿੱਸਾ ਹੈ, ਪਰ ਇਹਦੇ ਉੱਤੇ ਲਿਖੇ ਹੋਏ ਅੱਖਰ ਤੇ ਅੱਖਰਾਂ ਦੇ ਜਿਹੜੀ ਜੋਤ ਹੈ ਉਹ ਸੰਸਾਰ ਦਾ ਹਿੱਸਾ ਨਹੀਂ ਹੈ, ਪਤਾ ਹੀ ਨਹੀਂ। समूह संसार उसका कोई मूल भी नहीं है, अमूल वस्तु, अमूल खजाना, अमूल के चीज। तो साहब इतने कहने ने तेरे चानने करके सारियां दे चानना है, पर वो परम ज्योति प्रगट होती है गुरु की जोत द्वारा। तो गुरु की जोत की है, गुरु का शब्द गुरु की जोत है कि जे जपण नाल वो जोत प्रगट होती है। गुरु साहब की जोत प्रगट होए, जोत सुभावे सो आरती होए। वास्तविक आरती की है, जो कुछ हो रहा है परमात्मा की रजा च हो रहा है, तो तेन उसकी रजा चंगी लग जाए तो आरती कर ले। आरती की है कि जो कुछ होया है कबूल नहीं, प्रवान नहीं, कोई आरती नहीं। जो होआ वो वत सो जाने, जो कुछ हो गया है होना ही सी, कबूल कर ले, प्रवान कर ले, आरती हो गई। जो कुछ होया है होना ही सी, ओदी रजा सी, कबूल कर ले, प्रवान कर ले, आरती हो गई है। हाल गुमा रहे हैं, दीवे गुमा रहे हैं, तरह तरह के अर्चन बंदन कर रहे हैं, रजा कबूल नहीं, होनी कबूल नहीं, रजा कबूल नहीं, कोई आरती नहीं। तो जो कुछ हो रहा है ओदी रजा विच हो रहा है, और वो कबूल हो जाए, प्रवान हो जाए, तो आरती हो गई। हर चरण कमल मकरंद लोभित मनो, अन दिनों मोह आई प्यासा। साहब श्री गुरु नानक देव जी महाराज का प्रमाण, हे परिपूर्ण परमात्मा, तेरे चरण कमल ने, और ऐसे कमल जो कमल का मकरंद विचकारला हिस्सा कोमल, जिसके सुगंधी ते रस होंदा। भाव हे प्रभु तेरे गुण कमल समान, मकरंद समान है, ओदे च रस है, आनंद है तेरे स्वरूप दे च, ते मेरे मन दे च प्यास जागी है, लोभ जागे, अनंत लोभ जागे। सह गुरु अर्जन देव जी महाराज एक थां ते प्रमाण करते हैं कि कर्ण इतने लोभी हो गए ने कि कोट करण दीजे प्रभु स्वामी, हर जस सुनिए अविनाशी राम। हे अकाल पुरख तू दो ही कर्ण दिते ने करोड़ा दे, ताकि मैं तेरी सिफत सुनता रहा, सुनता रहा। सरवन दरिद्री सुन अमृत बचन पे, अचवत सुरत प्यास ना मिटाई है। भाई साहब भाई गुरुदास जी कहने, मैं बड़ा दरिद्री हाँ, बड़ा लोभी हाँ, तेरा जस सुनदा सुनदा रजदा ही नहीं। जिवें लोभी धन तो नहीं रजदा, मैं सुनदा सुनदा नहीं रजदा, एक कन मेरे इन्ने लोभी ने, एक कन मेरे इतने दलिद्री हो गए ने। तो साहब कहने तेरे चरण कमलों का मैं लोभी हाँ, लोभित मन, मेरा मन लोभी हो गया तेरे रस का, तेरे गुणा का। दिन रात तेरे नाम की प्यास है, तेरे दर्शन की प्यास है। कृपा जल दे नानक सारंग को, होए जाते तेरे नाम वास। कृपा कर, बख्शिश कर, रहमत कर, नानक भक्त पिए नो अपने नाम का जल दे, ताकि तेरे नाम विच तेरे चरण कमलों विच वासा होवे। समा काफी हो गया, कुछ बुद्धि अनुसार जो विचार थोड़े सामने रखी है। साहिब श्री गुरु नानक देव जी महाराज, मेरा वर्तावन कि सानू सर्वण संसार की सेवा करन दी जात आ जाए, निरंकार का सिमरन करन दी जात आ जाए, तन भी पावन हो जाए ते मन भी पावन हो जाए। ते जिस दिन तन ते मन पावन होंदा है सही मायनियां विच प्रभु दी जोत उसे दिन झलकदी है, कोई बंदा फिर अनहद नाद सुनदा है ते परम प्रकाश वेख लैंदा है। सतगुरु इस जीवन के अंत तो पहले बेअंत नाल जोड़न, ताकि जीवन यात्रा सफल होवे। बोल चुक दी खिमा गजवत की फतेह प्रवान करनी। वाहेगुरु जी का खालसा, वाहेगुरु।